कुतुब खान बैठे हो पिके हो हजरत अपने तीर, तुम भी कर प्रस्थान को सुमतवंत बडबीर।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप, गुरु खालसा, साध संगत, जिनके भाग बड़े हैं भाई, तन साधु संग मुख जुरे। गरीब नवाज दया निध सतगुरु श्री गुरु ग्रंथ साहिब सच्चे पातशाह दे पवित्र चरणा कमलां च संध्या वेले दे सजे हुए दवाना च हाजरियां भर के गुरु चरणा च नतमस्तक हो के आप जी अपने जीवन दियां घड़ियां गुरु लेखे ला के सफला और सकारथा कर रहे। अज महान शहीदां दा शहीदी दिहाड़ा है। जून 1984 दे समय जो उस वेले दे हिंदुस्तान दी सरकार ने निर्दोषे सिखां ते कहर कीता, सैकड़े गुरधामां ते हमला करके उन्हां स्थानां ते सतगुरां दा शहीदी पुरब मना रहे गुरसिखां नूं शहीद कीता, श्री अकाल तख्त साहब ते हमला कीता गया और बहुत सारे स्थानां ते हमला कीता गया और इस सिखां दी नसलकुशी कीती गई और इस नसलकुशी दे दौरान हजारां दी गिणती विच सिखां ने शहादतां दा जाम पीता। उन्हां सारे शहीदां नूं जो इस घल्लूघारे दौरान शहीद होए, उन्हां सारे समस्त शहीदां नूं कोटी कोटी प्रणाम है, नमस्कार है, जिन्हां ने अपना आपा सतगुरां तों कुरबान कीता, गुरु तों वारिया और सच दी शादी भरदिआं शहादत दा जाम पीता। आ उत्थे लड़ीवार कथा आप जी नेता प्रति सरवण कर रहे हो। पैंदे खां ने बादशाह शाहजहान कोल जाके पुकार कीती। बादशाह ने पुछया पैंदे खां नूं कि गुरु हरगोबिंद साहब किस तरीके नाल जंग लड़दे ने कि तीन वार मेरी फौज उन्हां ते चढ़ के गई, तिने वारी उन्हां ने सारी फौज नूं हरा के मोड़िया और उन्हां दी जंग दे मैदान विच जित होई है, उहदा कारण की? पैंदे खां ने झूठ बोलिया, कहिंदा जी उन्हां जंगां विच मैं शामिल सी ते तुहाडे वल्लों भेजी जांदी फौज ते मेरा इहो जिहा भारी हमला हुंदा सी कि कोई सामणे अड़ नहीं सकिया, इह तां गुरु कोल किहड़ा कोई सूरम है। हालांकि पैंदे खां सिर्फ इको जंग दे विच शामिल सी जिहड़ा जंग श्री अमृतसर साहब की धरती ते होया। दूजे दो जंगा विच सतगुरां ने पैंदे खां नूं नहीं बुलाया पर पैंदे खां अपनी वडियाई करदे अपने मुंह ते कहिंदा जी मैं उन्हां जंगा विच हाजर सी ते मैं बड़ा वड्डा जंग करके तुहाडे वल्लों भेजी जांदी फौज का मुकाबला किया, मेरे करके गुरु की जित हुई है ते मैं हुण गुरु के बर खिलाफ हो चुका, जे हुण तुसीं फौज भेजोगे ते जरूर निश्चय करके गुरु हरगोबिंद साहब की हार होगी, मैं उन्हां नाल जाके लड़ के उन्हां नूं पकड़ांगा। बादशाह शाहजहान ने आख्या जे इस तरह हो सकदा है तां मैं तेरे नाल फौज भेजण नूं तैयार हां। उसे वक्त इहने इक पान दा बीड़ा ते नंगी कृपान अपनी सभा विच रख के ऐलान कीता किहड़ा जरनैल है जिहड़ा गुरु हरगोबिंद साहब नाल जंग करन वास्ते जावे। जदों कोई जरनैल नहीं उठिया ते इहने आप ही एक जरनैल काले खां नूं उहनूं संबोधन करके आख्या इहदे कोल 50,000 फौज सी काले खां कोल कि तेरे कोल एडा वड्डा दल है, तूं पैंदे खां दे नाल चल और इहदे नाल जा के गुरु ते हमला करके गुरु ते जित प्राप्त कर। ਜਿੱਤ ਤਾਂ ਪੈਂਦੇ ਖਾਂ ਨੇ ਪ੍ਰਾਪਤ ਕਰ ਲੈਣੀ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਨਾਲ ਤੇਰੀ ਵੀ ਵਡਿਆਈ ਹੋਵੇਗੀ। ਕਾਲੇ ਖਾਂ ਨੇ ਉਹ ਪਾਨ ਦਾ ਬੀੜਾ ਚੱਬ ਕੇ ਕਿਰਪਾਨ ਆਪਣੇ ਗਾਤਰੇ ਪਾਈ ਹੈ, ਇਸ ਗੱਲ ਦਾ ਸਬੂਤ ਦਿੱਤਾ ਕਿ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਂਗਾ। ਕਾਲੇ ਖਾਂ ਦੇ ਨਾਲ ਇੱਕ ਖੋਜਾ ਅਨਵਰ, ਜਿਹਨੂੰ ਅਨਵਰ ਖਾਂ ਵੀ ਕਹਿੰਦੇ ਨੇ, ਖੋਜਾ ਅਨਵਰ ਖਾਂ, ਖੋਜਾ ਅਨਵਰ ਖਾਂ, ਇਹਦੇ ਕੋਲ 2000 ਫੌਜ ਸੀ। ਇਹ ਵੀ ਕਿਤੇ ਮੁਖਲਿਸ ਖਾਂ ਦਾ ਮਿੱਤਰ ਸੀ, ਕਾਲੇ ਖਾਂ ਵੀ ਮੁਖਲਿਸ ਖਾਂ ਦਾ ਮਿੱਤਰ ਸੀ, ਇਹ ਵੀ ਉਹਦਾ ਮਿੱਤਰ ਸੀ। ਕਹਿੰਦਾ ਜੀ ਗੁਰੂ ਕੋਲੋਂ ਤਾਂ ਮੈਂ ਵੀ ਆਪਣੇ ਮਿੱਤਰ ਮੁਖਲਿਸ ਖਾਂ ਦੀ ਮੌਤ ਦਾ ਬਦਲਾ ਲੈਣਾ, ਬਾਦਸ਼ਾਹ ਸਲਾਮਤ ਮੈਨੂੰ ਵੀ ਆਗਿਆ ਦਿਓ, ਮੈਂ ਵੀ ਗੁਰੂ ਜੀ ਦੇ ਨਾਲ ਜੰਗ ਕਰਨ ਵਾਸਤੇ ਤਿਆਰ ਹਾਂ। 2000 ਇਹਦੀ ਫੌਜ ਨਾਲ ਰਲ ਗਈ। ਤੋ ਬਾਦਸ਼ਾਹ ਨੇ ਵੇਖਿਆ ਕਿ ਬਹੁਤ ਵੱਡਾ ਦਲ ਇਕੱਠਾ ਹੋ ਗਿਆ, ਔਰ ਉਹ ਨਾਲ ਹੋਰ ਵੀ ਕੁਝ ਜਰਨੈਲਾਂ ਨੂੰ ਚੜਾ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਿਵੇਂ ਫੌਜ ਚੜਾ ਕੇ ਗੁਰੂ ਘਰ ਤੇ ਲੈ ਕੇ ਆਏ ਨੇ, ਪਰ ਚੜ ਕੇ ਆਏ ਨੇ ਲੱਥ ਕੇ ਜਾਣਗੇ। ਉਹ ਸਾਰੀ ਕਥਾ ਅੱਜ ਦੇ ਪ੍ਰਕਰਨ ਵਿਚ, ਅਗਲਿਆਂ ਕੁਝ ਪ੍ਰਕਰਣਾਂ ਵਿਚ ਆ ਰਹੀ ਹੈ। ਗੁਰੂ ਚਰਨਾਂ ਵਿਚ ਆਪਣਾ ਧਿਆਨ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਕੁਤਬ ਖਾਨ ਬੈਠਿਓ ਹਜ਼ਰਤ ਆਪਣੇ ਤੀਰ।
ਕੁਤਬ ਖਾਂ ਜਿਹੜਾ ਸੂਬੇ ਦਾ ਜਲੰਧਰ ਦਾ ਸੂਬਾ ਸੀ, ਇਹ ਪੈਂਦੇ ਖਾਂ ਦੇ ਚਾਚੇ ਦਾ ਲੜਕਾ ਵੀ ਸੀ, ਇਹਨੇ ਵੀ ਸਿਫਾਰਿਸ਼ ਕੀਤੀ ਸੀ ਬਾਦਸ਼ਾਹ ਕੋਲ ਪੈਂਦੇ ਖਾਂ ਦੀ। ਕੁਤਬ ਖਾਂ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਦੇ ਲਾਗੇ ਬੈਠਾ ਹੋਇਆ ਸੀ।
ਤੂੰ ਵੀ ਕਰ ਪ੍ਰਸਥਾਨ ਕੋ ਸੁਮਤ ਅੰਤ ਬੜ ਵੀਰ।
ਬਾਦਸ਼ਾਹ ਬੋਲਿਆ ਕੁਤਬ ਖਾਂ ਨੂੰ, ਕਹਿਣ ਲੱਗਾ ਕੁਤਬ ਖਾਨ ਤੂੰ ਬੜਾ ਦਾਨਿਸ਼ਵੰਦ ਹੈ, ਸਿਆਣਾ ਹੈ, ਨਵਾਬ ਹੈ, ਨਾਲੇ ਜਲੰਧਰ ਦੇ ਇਲਾਕੇ ਦਾ ਤੂੰ ਸੂਬਾ ਹੈ, ਇਸ ਕਰਕੇ ਤੂੰ ਵੱਡਾ ਧੀਰਜੀ ਵੀ ਹੈ, ਸੁਮਤਵੰਤ ਵੀ ਹੈ, ਤੂੰ ਵੀ ਕਾਲੇ ਖਾਂ ਦੇ ਨਾਲ ਪੈਂਦੇ ਖਾਂ ਦੇ ਨਾਲ ਗੁਰੂ ਤੇ ਚੜਾਈ ਕਰ, ਜਿਹੜੀ ਫੌਜ ਤੇਰੇ ਕੋਲ ਹੈ ਤੂੰ ਵੀ ਆਪਣਾ ਲਸ਼ਕਰ ਲੈ ਕੇ, ਆਪਣੀ ਫੌਜ ਲੈ ਕੇ ਗੁਰੂ ਜੀ ਤੇ ਇਨ੍ਹਾਂ ਦੇ ਨਾਲ ਰਲ ਕੇ ਹਮਲਾ ਕਰ।
ਕਿਉਂ ਭਈ ਨਗਰ ਜਲੰਧਰ ਤਾਲਕ ਤੇਰੇ।
ਜਲੰਧਰ ਦਾ ਜਿਹੜਾ ਨਗਰ ਹੈ, ਜਲੰਧਰ ਸ਼ਹਿਰ ਹੈ, ਜਲੰਧਰ ਦਾ ਜਿਹੜਾ ਇਲਾਕਾ ਹੈ ਉਹ ਤੇਰੇ ਤਾਲਕ ਹੈ, ਉਹ ਤੇਰੇ ਅਧੀਨ ਹੈ, ਉਥੋਂ ਦਾ ਤੂੰ ਨਵਾਬ ਹੈ, ਉਥੋਂ ਦਾ ਸੂਬੇਦਾਰ ਹੈ।
ਦਿਓ ਲਸ਼ਕਰ ਉਤਸ਼ਾਹ ਘਨੇਰੇ।
ਇਸ ਕਰਕੇ ਤੇਰੇ ਇਲਾਕੇ ਵਿਚ ਹੀ ਜੰਗ ਹੋਣਾ, ਜਿਹੜਾ ਕਰਤਾਰਪੁਰ ਸਾਹਿਬ ਦਾ ਇਲਾਕਾ ਉਹ ਵੀ ਤੇਰੇ ਇਲਾਕੇ ਵਿਚ ਹੀ ਹੈ, ਜਲੰਧਰ ਦੇ ਨੇੜੇ ਹੈ, ਇਸ ਕਰਕੇ ਤੇਰਾ ਵੀ ਫਰਜ਼ ਬਣਦਾ ਕਿ ਉਸ ਇਲਾਕੇ ਦੀ ਮੁਹਿੰਮ ਵਿਚ ਤੇਰੀ ਫੌਜ ਵੀ ਚੜ ਕੇ ਜਾਏ। ਇਸ ਕਰਕੇ ਕੁਤਬ ਖਾਨ ਤੂੰ ਵੀ ਆਪਣਾ ਦਲ, ਆਪਣੀਆਂ ਫੌਜਾਂ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਪੈਂਦੇ ਖਾਂ, ਕਾਲੇ ਖਾਂ ਦੇ ਨਾਲ ਭੇਜਣਾ ਕਰ।
ਸਭ ਕੀ ਸੁਧ ਲਿਓ ਦੇਖੋ ਜੰਗ।
ਇਨ੍ਹਾਂ ਸਾਰਿਆਂ ਦੀ ਸੁਧ ਸਾਰ ਤੂੰ ਲੈਣੀ, ਜੇ ਉਥੇ ਇਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਪਵੇ, ਤੇਰਾ ਉਹ ਇਲਾਕਾ ਹੈ, ਤੂੰ ਇਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਸਹੂਲਤਾਂ ਇਨ੍ਹਾਂ ਨੂੰ ਦਵਾ ਸਕਦਾ, ਇਨ੍ਹਾਂ ਤੱਕ ਉਹ ਸਾਰੀਆਂ ਵਸਤੂਆਂ ਪਹੁੰਚਦੀਆਂ ਕਰ ਸਕਦਾ। ਇਸ ਕਰਕੇ ਕੁਤਬ ਖਾਨ ਇਨ੍ਹਾਂ ਸਾਰਿਆਂ ਦੀ ਜਿਹੜੀ ਸੁਧ ਸਾਰ ਹੈ, ਆ ਜਿੰਨੀ ਫੌਜ ਚੜ ਕੇ ਚੱਲੀ ਹੈ ਕਾਲੇ ਖਾਂ ਦੇ ਨਾਲ, ਜਾਂ ਪੈਂਦੇ ਖਾਂ ਚੱਲਿਆ ਜਾਂ ਅਨਵਰ ਖਾਂ ਚੱਲਿਆ, ਇਨ੍ਹਾਂ ਸਾਰਿਆਂ ਦੀ ਜਿਹੜੀ ਸੁਧ ਸਾਰ ਹੈ ਇਹ ਕੁਤਬ ਖਾਨ, ਉਹ ਤੂੰ ਲੈਣੀ ਹੈ।
ਮਨੋ ਸਹਾਇਕ ਪੈਂਦੇ ਸੰਗ,
ਔਰ ਪੈਂਦੇ ਖਾਂ ਦੇ ਨਾਲ ਚੱਲ ਕੇ ਤੂੰ ਇਹਦੀ ਸਹਾਇਤਾ ਕਰਨੀ ਹੈ, ਪੈਂਦੇ ਖਾਂ ਦੀ ਮਦਦ ਕਰਨੀ, ਜੋ ਪੈਂਦੇ ਖਾਂ ਆਖੇ ਉਹਦਾ ਕਿਹਾ ਹੋਇਆ ਤੂੰ ਮੰਨਣਾ, ਕਬੂਲ ਕਰਨਾ, ਪ੍ਰਵਾਨ ਕਰਨਾ ਹੈ।
ਲਿਖਤ ਰਹਿਣ ਤੇ ਤੂੰ ਸਭ ਜਾਣਾ,
ਕਿਉਂਕਿ ਤੂੰ ਉਥੇ ਨੇੜੇ ਰਹਿਣਾ, ਉਸ ਇਲਾਕੇ ਦਾ ਤੈਨੂੰ ਚੰਗੀ ਤਰ੍ਹਾਂ ਭੇਤ ਹੈ, ਕਿਉਂਕਿ ਜਿਸ ਇਲਾਕੇ ਦਾ ਜਿਹੜਾ ਕੋਈ ਨਾਇਬ ਹੈ, ਨਵਾਬ ਹੈ, ਉਹਨੂੰ ਆਪਣੇ ਇਲਾਕੇ ਬਾਰੇ ਤਾਂ ਪਤਾ ਹੀ ਹੁੰਦਾ, ਤੂੰ ਉਸ ਇਲਾਕੇ ਦਾ ਰਹਿਣ ਵਾਲਾ, ਕਰਤਾਰਪੁਰ ਸਾਹਿਬ ਨਗਰ ਵੀ ਤੇਰੇ ਬਿਲਕੁਲ ਨੇੜੇ ਹੈ, ਇਸ ਕਰਕੇ ਤੂੰ ਆਪਣੀਆਂ ਫੌਜਾਂ ਇਨ੍ਹਾਂ ਦੇ ਨਾਲ ਭੇਜ ਕੇ ਗੁਰੂ ਜੀ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ।
ਗਏ ਜਾਏ ਗੁਰ ਤਿਮ ਬਿਲ ਠਾਨਾ,
ਉਦਾਂ ਦੀ ਵਿਧੀ ਕਰੋ तरीका ओ अपनाओ के जिस तरीके नल गुरु हरगोबिंद साहब जी पकड़े जान। मैं उन्होंने एक बारी मिलना चाहना, उन्होंने पुछना चाहना कि उन्होंने ऐसा क्यों किया। पहला मेरा बाज चोरी किया, फिर मेरे घोड़े इथों कढ़वा के लै गए। मैं उन्होंने सवाल करना चाहना, इस करके तुसी गुरु हरगोबिंद साहब जी नूं यतन करो कि उन्होंने जिंदा पकड़ के लियाउण दा यतन करो।
अपने चमू सब सांगर लावो।
कुतुब खान तू कला नहीं, तेरी फौज की मदद भी चाहिए है। इस करके तू तेरे नाल जिन्नी फौज है, तेरे जिन्ने सिपाही ने, सूरमे बहादुर ने, इन्हां नूं भी तू सारिआं नूं नाल रलाउणा है। इन्हां नूं भी सारिआं नूं नाल रला के पैंदे खां दे भेजना है।
मिल कर काज करो इस आओ।
ये बड़ा वड्डा काम है। गुरु हरगोबिंद साहब नाल जंग लड़ना कोई सौखी गल नहीं है। तुसी सारे जने रल के ए उद्यम करो और रल के ए काम करके फिर मेरे कोल चल के आओ, मैं तुहानु इनाम देंगा।
सुनत कुतुब खां कह कर बंद, निश्चय गहे श्री हरगोबिंद।
ये काम करके आओगे, मैं तुहानु खिलता देवांगा, रुतबे देवांगा, तुहाडे रुतबियां च वाधा भी करांगा। बादशाह शाहजहान ने जदों ये गल कुतुब खां नूं कही, सुन के कुतुब खान उस वेले बोलिया, हाथ जोड़ के बादशाह नूं कहण लगा, बादशाह सलामत, निश्चय ही असीं जाके गुरु हरगोबिंद साहब नूं पकड़ांगे। निश्चय गए श्री हरगोबिंद, निश्चय मिथ के असीं जाके श्री हरगोबिंद साहब जी नूं पकड़ के लियावांगे।
पेंद खान जब ते उठ आवा।
जदों दा पेंदे खां गुरु हरगोबिंद साहब दा साथ छड के उना दे कोलो चल के साडे कोल आया है,
तब को मोए भरोसी उपावा।
उदों दा मेरे मन च भरोसा बन गया कि हुण गुरु लड़ नहीं सकदा। उना नूं भरोसा पैंदे खां दा ही सी। पैंदे खां दीआं बाहां दे बल दे उत्ते उना नूं बड़ा भरोसा सी, इहदे ते टेक रख के लड़दे सी। हुण पैंदे खां ही उना दा साथ छड के आ गया है, इस करके उदों दा मेरे मन च भी ए भरोसा बन चुका है।
पुन लश्कर अब चढ़ियो बिसाला, किम गुर बचा नहीं इस काला।
तेरा वेखो एडा वड्डा लश्कर चढ़ के चलिया, आ किड्डी वड्डी फौज है, 50,000 फौज कोई थोड़ी फौज नहीं हुंदी। काले खां दी अगवाई च 50,000 फौज चली है। अनवर खां दे नाल जिहड़ा खोजा अनवर है, 2,000 सूरमे होर ने, बाकी मेरिया फौजा भी ने। एडी वड्डी फौज, एडा वड्डा दल चढ़ के गुरु हरगोबिंद साहब ते चलिया है, हुण किवें गुरु साहब बच सकदे ने, किवें उन्हां दा बचाव हो सकदा है? एडी वड्डी फौज दे सामने उह किवें टाकरा करनगे?
सब के संग मैं दियूंगा हाए, सब सेना को संग मिलाए।
मैं इन्हां सारियां फौजां नूं अगे करके, पैंदे खां नूं अगे करके, आप अगे नाल जाके श्री गुरु हरगोबिंद साहब जी नूं पकड़ावांगा, अपने हथीं पकड़ावांगा। सारियां फौजां दे नाल उन्हां नूं पकड़ा के बंदी बनावांगा, उन्हां नूं गिरफ्तार करके कैदी बनावांगा और सारी फौज दे नाल मिलावांगा।
शाहजहां प्रसन्न बड़वा कै।
बादशाह शाहजहान जदों कुतुब खान ने गल कही ना दुरुस्ती वास्ते, अगों बड़े निश्चय दे नाल कि असीं गुरु जी नूं जाके पकड़ांगे, इहदी दलेरी सुन के, इहदी दलेरी वेख के बादशाह शाहजहान उस वेले बड़ा खुश होया।
बहु मोला सिर पाओ सुदैके।
बादशाह ने खुश होके कुतुब खान दी हौसला तफाजी करदियां एक बड़ा कीमती सिरे पाओ मंगाया और सिरे पाओ मंगा के कुतुब खान नूं दिता है।
कुतुब खान को दीन सुविदा।
और कुतुब खान नूं सिरे पाओ दे के कुतुब खान नूं विदा कीता है।
तवैर निक्स कर तदा।
कुतुब खान बड़ा खुशी दे नाल सिरे पाओ लै के बादशाह कोलों खिलत लै के बड़े चाओ ते उमा दे नाल बादशाह दी कचहरी चो विदा हो के बाहर आया।
काले खान संग सब मिले।
उधर काले खान जेड़ा इन्हां सारियां फौजां दा जरनैल बन के चलिया, आगू बन के चलिया, जिन्हें पान दा बीड़ा चब के शपथ कादी है गुरु हरगोबिंद साहब नूं पकड़न वास्ते, जिन्हें प्रण कीता है, ओ काले खान आ के बाहर ਕੁਤਬ ਖਾਨ ਨੂੰ ਮਿਲਿਆ, ਕੁਤਬ ਖਾਨ ਕਾਲੇ ਖਾਨ ਨੂੰ ਆ ਕੇ ਮਿਲਿਆ ਹੈ।
ਮਸਲਤ ਭਲੇ,
ਇਹਨਾਂ ਨੇ ਚੜਾਈ ਕਰਨ ਵਾਸਤੇ ਮਸਲਤ ਕੀਤੀ ਹੈ ਕਿ ਅਸੀਂ ਹੁਣ ਚੜਾਈ ਕਰਨੀ ਹੈ, ਹਮਲਾ ਕਰਨਾ ਗੁਰੂ ਜੀ ਤੇ ਕਿਸ ਤਰੀਕੇ ਨਾਲ ਹਮਲਾ ਕਰਨਾ, ਉਹਦੇ ਵਾਸਤੇ ਇਹਨਾਂ ਨੇ ਸਲਾਹ ਕੀਤੀ ਹੈ।
ਫੈਦ ਖਾਨ ਤੇ ਆਦਤ ਕੈ ਲੁੱਟੈ ਗੁਰ ਕਨ ਗਨ ਕੋ ਲੈ।
ਫੈਦੇ ਖਾਂ ਦੇ ਨਾਲ ਦੇ ਜਿੰਨੇ ਸੂਰਮੇ ਸਿਪਾਹੀ ਨੇ ਜਾਂ ਹੋਰ ਨੇ, ਉਹ ਇਹ ਕਹਿੰਦੇ ਨੇ, ਕਹਿੰਦੇ ਜਦੋਂ ਅਸੀਂ ਜਾ ਕੇ ਗੁਰੂ ਤੇ ਹਮਲਾ ਕਰਾਂਗੇ, ਗੁਰੂ ਨੂੰ ਤਾਂ ਮਾਰਾਂਗੇ, ਜਿਹੜਾ ਗੁਰੂ ਦਾ ਖਜ਼ਾਨਾ ਉਹ ਵੀ ਅਸੀਂ ਜਾ ਕੇ ਲੁੱਟਾਂਗੇ। ਗੁਰੂ ਦੇ ਖਜ਼ਾਨੇ ਵਿਚ ਜੋ ਕੁਝ ਵੀ ਹੋਵੇਗਾ ਉਹ ਸਾਰਾ ਕੁਝ ਲੁੱਟ ਕੇ ਅਸੀਂ ਉਹਦੇ ਮਾਲਕ ਬਣਾਂਗੇ, ਸਾਨੂੰ ਲੁੱਟ ਮਾਫ ਕੀਤੀ ਜਾਏ।
ਸਭ ਜਾਣਤ ਮੈਂ ਭੇਦ ਬਤਾਵੋ।
ਕਹਿੰਦੇ ਖਾਂ ਉਸ ਵੇਲੇ ਬੋਲਿਆ, ਕਹਿੰਦਾ ਜੀ ਮੈਂ ਸਭ ਕੁਝ ਜਾਣਦਾ, ਮੈਂ ਤੁਹਾਨੂੰ ਸਾਰਾ ਭੇਦ ਦੱਸਦਾ ਕਿ ਗੁਰੂ ਸਾਹਿਬ ਦੇ ਕੋਲ ਕਿੱਥੇ ਖਜ਼ਾਨਾ ਪਿਆ, ਕਿੱਥੇ ਪੈਸੇ ਪਏ ਨੇ, ਕਿਹੜੀ ਵਸਤੂ ਉਨ੍ਹਾਂ ਨੇ ਕਿੱਥੇ ਰੱਖੀ ਹੈ। ਮੈਨੂੰ ਕੱਲੀ ਕੱਲੀ ਗੱਲ ਦਾ ਭੇਦ ਹੈ, ਮੈਂ ਗੁਰੂ ਘਰ ਦਾ ਸਾਰਾ ਭੇਦ ਜਾਣਦਾ ਔਰ ਉਹ ਕੱਲਾ ਕੱਲਾ ਭੇਦ ਮੈਂ ਤੁਹਾਨੂੰ ਦੱਸਾਂਗਾ।
ਕਰ ਗਏ ਕਹਿ ਗੁਰ ਕੋ ਲੈ ਆਵੋ।
ਗੁਰੂ ਦਾ ਹੱਥ ਫੜ ਕੇ ਮੈਂ ਗੁਰੂ ਨੂੰ ਲੈ ਕੇ ਆਵਾਂਗਾ। ਪੈਂਦੇ ਖਾਂ ਕਹਿੰਦਾ ਮੈਂ ਤਾਂ ਗੁਰੂ ਦਾ ਹੱਥ ਫੜ ਕੇ ਗੁਰੂ ਨੂੰ ਲੈ ਆਉਣਾ ਤੇ ਮੇਰੇ ਨਾਲ ਲੜਨਾ ਹੀ ਕੋਈ ਨੀ। ਇਹੋ ਜੀ ਮੇਰੀ ਬਹਾਦਰੀ, ਇਹੋ ਜਿਹਾ ਮੇਰਾ ਬਲ ਹੈ ਕਿ ਮੈਂ ਹੱਥ ਪਕੜ ਕੇ ਗੁਰੂ ਜੀ ਨੂੰ ਲੈ ਆਵਾਂਗਾ।
ਨਿਜ ਨਿਜ ਗੱਲ ਦੰਦ ਬਜਵਾਏ ਸਰਬ ਪੰਥ ਕੀ ਤਿਆਰੀ ਕਰਵਾਏ।
ਇਹ ਤਾਂ ਪੈਂਦੇ ਖਾਂ ਨੇ ਗੱਲਾਂ ਕਹਿ ਕੇ ਸਾਥੀਆਂ ਨੂੰ ਧੀਰਜ ਦਿੱਤਾ ਵੀ ਤੁਹਾਨੂੰ ਲੁੱਟ ਮਾਫ਼ ਹੈ, ਜਿੰਨੀ ਮਾਇਆ ਲੁੱਟੋਗੇ ਉਹਦੇ ਮਾਲਕ ਤੁਸੀਂ ਹੋਵੋਗੇ, ਜਿਹੜੀਆਂ ਵਸਤੂਆਂ ਲੁੱਟੋਗੇ ਉਹ ਤੁਹਾਡੀਆਂ ਹੋਣਗੀਆਂ। ਏਦਾਂ ਲੁੱਟ ਵੀ ਮਾਫ਼ ਕਰਾ ਦਿੱਤੀ, ਏਦਾਂ ਕਈ ਲੁਟੇਰੇ ਵੀ ਨਾਲ ਰਲ ਗਏ ਲੁੱਟ ਮਾਰ ਕਰਨ ਦੀ ਬਿਰਤੀ ਰੱਖ ਕੇ, ਬਹੁਤ ਸਾਰੇ ਲੁਟੇਰੇ ਵੀ ਨਾਲ ਆ ਰਲੇ। ਤੋ ਏਦਾਂ ਇਨ੍ਹਾਂ ਨੇ ਤਿਆਰੀ ਕੀਤੀ ਔਰ ਸਾਰੇ ਦਲਾਂ ਨੇ ਆਪੋ ਆਪਣੀਆਂ ਤਿਆਰੀਆਂ ਕਰਕੇ ਨਗਾਰਿਆਂ ਤੇ ਚੋਭਾਂ ਮਰਵਾਈਆਂ ਹਨ।
ਗਨ ਗੁਲ ਕਾ ਬਾਰੂਦ ਕਨੇਰੇ,
ਔਰ ਆਪਣੇ ਦਲਾਂ ਦੇ ਵਿਚ ਇਨ੍ਹਾਂ ਨੇ ਸ਼ਸਤਰ ਅਸਤਰ ਵੰਡੇ ਨੇ, ਬਾਰੂਦ ਵੰਡਿਆ, ਗੋਲੀਆਂ ਵੰਡੀਆਂ ਨੇ, ਬੰਦੂਕਾਂ ਵੰਡੀਆਂ ਹਨ।
ਬਰਤਾਈ ਲਸ਼ਕਰ ਬਹੁਤ ਤੇਰੇ,
ਬਹੁਤ ਸਾਰਾ ਬਾਰੂਦ ਗੋਲੀਆਂ, ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਸਤਰ ਤੇ ਅਸਤਰ ਉਹ ਇਨ੍ਹਾਂ ਨੇ ਆਪਣੇ ਦਲਾਂ ਦੇ ਵਿਚ ਆਪਣੀਆਂ ਫੌਜਾਂ ਨੂੰ ਵੰਡੇ ਹਨ।
ਹਥਿਆਰ ਪਰ ਵਰਤਾਏ,
ਬੜੇ ਵਧੀਆ ਵਧੀਆ ਦਿੱਤੇ ਨੇ ਸਿਪਾਹੀਆਂ ਨੂੰ, ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਮਨ ਚ ਵਹਿਮ ਨਾ ਰਹੇ ਕਿ ਸਾਡੇ ਕੋਲ ਮਾੜਾ ਘੋੜਾ। ਵਧੀਆ ਘੋੜੇ ਬਲੀ ਘੋੜੇ ਦਿੱਤੇ ਨੇ, ਹਥਿਆਰ ਦਿੱਤੇ ਨੇ, ਵਧੀਆ ਕਿਰਪਾਨਾਂ, ਨੇਜੇ, ਬਰਛੇ, ਢਾਲਾਂ, ਏਦਾਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਜਿਹੜੇ ਸ਼ਸਤਰ ਤੇ ਅਸਤਰ ਨੇ ਉਹ ਇਨ੍ਹਾਂ ਨੇ ਆਪਣੇ ਸਿਪਾਹੀਆਂ ਨੂੰ ਫੌਜਾਂ ਨੂੰ ਵੰਡੇ ਹਨ।
ਧਨ ਦੇ ਕਰ ਮਨ ਸਭ ਨੂੰ ਵਧਾਏ,
ਔਰ ਇਹਦੇ ਤੋਂ ਇਲਾਵਾ ਮਾਇਆ ਵੀ ਦਿੱਤੀ ਹੈ ਸਿਪਾਹੀਆਂ ਨੂੰ, ਹੌਸਲਾ ਦੇਣ ਵਾਸਤੇ, ਉਨ੍ਹਾਂ ਨੂੰ ਧੀਰਜ ਦੇਣ ਵਾਸਤੇ। ਉਸ ਵਕਤ ਉਨ੍ਹਾਂ ਸਿਪਾਹੀਆਂ ਨੂੰ ਰੁਪਈਏ ਵੀ ਦਿੱਤੇ, ਇਨ੍ਹਾਂ ਨੇ ਪੈਸੇ ਵੀ ਦਿੱਤੇ ਹਨ।
ਨਿਜ ਨਿਜ ਸੈਨ ਅਸੂਦੀ ਕਰਕੇ,
ਆਪਣੀ ਆਪਣੀ ਫੌਜ ਇਨ੍ਹਾਂ ਨੇ ਅਸੂਦੀ ਕਹੀਏ ਸਵਾਰ ਕੀਤੀ, ਆਪੋ ਆਪਣਿਆਂ ਵਾਹਨਾਂ ਤੇ ਘੋੜਿਆਂ ਦੇ ਉੱਤੇ ਫੌਜਾਂ ਤਿਆਰ ਹੋ ਕੇ ਬੈਠੀਆਂ ਨੇ।
ਪੰਚੋਂ ਵੀਰ ਚੜੇ ਰਿਸ ਧਰਕੇ,
ਔਰ ਇਹ ਪੰਜੇ ਵੀਰ ਯੋਧੇ ਬੜੇ ਕ੍ਰੋਧ ਦੇ ਨਾਲ, ਪੰਜ ਕਿਹੜੇ ਕਿਹੜੇ ਨੇ, ਇੱਕ ਕਾਲੇ ਖਾਂ ਹੈ, ਦੂਜਾ ਅਨਵਰ ਖਾਂ ਹੈ, ਤੀਜਾ ਪੈਂਦੇ ਖਾਂ ਹੈ, ਔਰ ਚੌਥਾ ਇਹਦਾ ਜਵਾਈ ਅਸਮਾਨ ਖਾਂ ਹੈ, ਤੇ ਪੰਜਵਾਂ ਹੈ ਕੁਤਬ ਖਾਨ ਸੂਬਾ ਜਲੰਧਰ। ਇਹ ਪੰਜ ਜਰਨੈਲ ਤੇ ਇਨ੍ਹਾਂ ਪੰਜਾਂ ਜਰਨੈਲਾਂ ਨਾਲ ਤਕਰੀਬਨ 70,000 ਫੌਜ ਹੋ ਗਈ ਹੈ ਇਕੱਠੀ, ਤੇ 70,000 ਦੇ ਨੇੜੇ ਤੇੜੇ ਦੀ ਫੌਜ ਦੀ ਗਿਣਤੀ ਲੈ ਕੇ ਵੇਖੋ ਜੰਗ ਹੋ ਰਹੇ ਨੇ। ਚਾਰ ਪਹਿਲਾਂ 7,000 ਫੌਜ ਚੜ ਕੇ ਆਈ, ਫਿਰ ਉਹਦੇ ਤੋਂ ਦੁੱਗਣੀ ਫੌਜ ਦੁਬਾਰਾ ਦੂਸਰੀ ਜੰਗ ਵਿਚ 15,000 ਫੌਜ ਚੜ ਕੇ ਆਈ, ਸੂਬੇ ਜਲੰਧਰ ਦੀ ਅਗਵਾਈ ਵਿਚ ਹੀ ਆਈ ਸੀ ਅਬਦੁਲ ਖਾਨ ਦੀ। ਤੀਜੀ ਵਾਰ ਫਿਰ ਉਹਦੇ ਤੋਂ ਦੁੱਗਣੀ ਫੌਜ ਚੜ ਕੇ ਆਈ, 35,000 ਫੌਜ ਮਹਿਰਾਜ ਦੇ ਜੰਗ ਦੇ ਵਿਚ ਚੜ ਕੇ ਆਈ। ਹੁਣ 35 ਤੋਂ ਵੀ ਦੁੱਗਣੀ ਤਕਰੀਬਨ 70,000 ਫੌਜ ਚੜ ਕੇ ਚੱਲੀ ਇਨ੍ਹਾਂ ਪੰਜਾਂ ਜਰਨੈਲਾਂ ਦੀ ਅਗਵਾਈ ਦੇ ਵਿਚ ਸਵਾਰ ਹੋ ਕੇ, ਬੜੇ ਕ੍ਰੋਧ ਵਿਚ, ਬੜੇ ਬੀਰਸ ਵਿਚ ਚੜ ਕੇ ਚੱਲੇ ਹਨ।
ਮਿਲ ਆਪਸ ਮੈਂ ਭਏ ਸ਼ਰਾਬੇ,
ਆਪਸ ਵਿਚ ਮਿਲ ਕੇ ਸ਼ਰਾਬੀ ਹੋਏ। ਪਹਿਲਾਂ ਇਨ੍ਹਾਂ ਨੇ ਲੜ ਕੇ ਰਾਤ ਨੂੰ ਸ਼ਰਾਬਾਂ ਪੀਤੀਆਂ, ਤੇ ਸ਼ਰਾਬ ਦੇ ਨਸ਼ੇ ਦੇ ਵਿਚ ਪਠਾਨ ਮਗਰੂਰ ਰਹਿੰਦੇ ਸੀ। ਪਹਿਲਾਂ ਇਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਸ਼ਰਾਬਾਂ ਪੀਤੀਆਂ ਨੇ।
ਬੋਲ ਅਟਪਟੇ ਚੈਤ ਖਰਾਬੀ
ਜਦੋਂ ਸ਼ਰਾਬ ਪੀਤੀ ਹੁੰਦੀ ਹੈ ਕਿਸੇ ਸ਼ਰਾਬੀ ਨੇ ਉਦੋਂ ਸ਼ਰਾਬ ਦੇ ਨਸ਼ੇ ਵਿਚ ਫਿਰ ਅਟਪਟੇ ਬੋਲ ਜੇ ਬੋਲਦਾ ਫਿਰ ਤਾਂ ਸ਼ਰਾਬੀ ਸ਼ਰਾਬ ਦੇ ਵਿਚ ਬੋਲਦਾ ਹੋਇਆ ਆਸਮਾਨ ਨੂੰ ਵੀ ਟਾਕੀਆਂ ਲਾ ਪਹੁੰਚਦਾ ਇਹੋ ਜਿਹੀਆਂ ਗੱਲਾਂ ਵੱਧ ਵੱਧ ਕਰਕੇ ਕਰਕਤ ਕਰਦਾ ਕਿਉਂਕਿ ਹੋਸ਼ ਨਹੀਂ ਹੁੰਦੀ ਕਿ ਮੈਂ ਕੀ ਬੋਲ ਰਿਹਾ ਕੀ ਕਹਿ ਰਿਹਾ ਇਹ ਪੰਜੇ ਜਣੇ ਰਲ ਕੇ ਸ਼ਰਾਬੀ ਹੋ ਗਏ ਜਿਹੜੇ ਨਾਲ ਦੀ ਫੌਜ ਸੀ ਸਿਪਾਹੀ ਸੀ ਉਹ ਵੀ ਸਾਰੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਨੇ ਉਹ ਰਟਪਟੇ ਜੇ ਬੋਲ ਬੋਲਦੇ ਏਦਾਂ ਇਹਨਾਂ ਨੂੰ ਚਿੱਤ ਆਉਂਦਾ ਵੀ ਜਾਂਦਿਆਂ ਅਸੀਂ ਜਾ ਕੇ ਜੰਗ ਜਿੱਤ ਲੈਣਾ ਗੁਰੂ ਜੀ ਨੇ ਕਿਹੜਾ ਸਾਡੇ ਨਾਲ ਲੜਨਾ ਅਸੀਂ ਤਾਂ ਜਾਂਦੇ ਉਹਨਾਂ ਨੂੰ ਪਕੜ ਲੈਣਾ ਪਰ ਇਹ ਨੀ ਪਤਾ ਵੀ ਅੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੂਰਮਿਆਂ ਬਹਾਦਰਾਂ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਵੀ ਅੱਗੋਂ ਪੂਰੀ ਜਿਆਫਤ ਦਾ ਪ੍ਰਬੰਧ ਕੀਤਾ ਹੋਇਆ ਆਓਗੇ ਚੜ ਕੇ ਲੱਥ ਕੇ ਹੀ ਜਾਓਗੇ ਗੁਰੂ ਘਰ ਦੇ ਉੱਤੇ ਜਿਹੜਾ ਚੜ ਕੇ ਆਇਆ ਲੱਥ ਕੇ ਹੀ ਗਿਆ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀਆਂ ਫੌਜਾਂ ਤਿਆਰ ਸਨ ਪਰ ਇਹ ਆਪਣੇ ਮਾਣ ਵਿਚ ਮਗਰੂਰ ਨੇ ਸ਼ਰਾਬ ਪੀ ਕੇ ਅਟਪਟੇ ਜੇ ਬੋਲ ਬੋਲਦੇ ਨੇ ਖਰਾਬੀਆਂ ਕਰਦੇ ਨੇ
ਗੁਰ ਕਿਆ ਵਸਤੂ ਹਮਾਰੇ ਆਗੇ
ਅਟਪਟੇ ਜੇ ਬੋਲ ਬੋਲਦਿਆਂ ਕਹਿੰਦੇ ਸ਼ਰਾਬ ਦੇ ਨਸ਼ੇ ਚ ਕਹਿੰਦੇ ਗੁਰੂ ਕੀ ਆ ਸਾਡੇ ਸਾਹਮਣੇ ਗੁਰੂ ਕੀ ਆ ਸਾਡੇ ਸਾਹਮਣੇ ਗੁਰੂ ਦੀ ਕੀ ਤਾਕਤ ਹੈ
ਜਦੋਂ ਈਰਾਨ ਵਲਾਇਤ ਭਾਗੇ
ਜਦੋਂ ਅਸੀਂ ਈਰਾਨ ਤੋਂ ਚੜ ਕੇ ਚੱਲਦੇ ਆ ਨਾ ਫਿਰ ਸਾਡੇ ਸਾਹਮਣੇ ਵਲਾਇਤਾਂ ਵੀ ਭੱਜ ਜਾਂਦੀਆਂ ਨੇ ਜਿਹੜੇ ਵਲਾਇਤਾਂ ਦੇ ਦੇਸ਼ਾਂ ਦੇ ਰਾਜੇ ਨੇ ਉਹ ਵੀ ਸਾਡੇ ਅੱਗੇ ਲੱਗ ਕੇ ਘੁੱਟਣੇ ਟੇਕ ਕੇ ਦੌੜ ਜਾਂਦੇ ਹਨ
ਅਬ ਪਹੁੰਚਣ ਕੀ ਬਿਲਮ ਹਮਾਰੇ ਇੱਕ ਹਮਲੇ ਰਿਤ ਦੈ ਮਾਰੇ
ਸਾਡੇ ਪਹੁੰਚਣ ਦੀ ਦੇਰੀ ਹੈ ਸਾਡੇ ਪਹੁੰਚਣ ਦੀ ਦੇਰੀ ਅਸੀਂ ਜਾ ਕੇ ਜਦੋਂ ਪਹੁੰਚਾਂਗੇ ਤੇ ਇੱਕੋ ਹਮਲੇ ਦੇ ਵਿਚ ਅਸੀਂ ਇਹਨਾਂ ਨੂੰ ਮਾਰ ਮੁਕਾਵਾਂਗੇ ਇੱਕੋ ਹਮਲਾ ਹੀ ਕਰਾਂਗੇ ਔਰ ਇੱਕੋ ਹਮਲੇ ਦੇ ਵਿਚ ਇਹਨਾਂ ਨੂੰ ਜਾ ਕੇ ਮਾਰ ਮੁਕਾਵਾਂਗੇ ਇਹੋ ਜਿਹੀ ਸੋਚ ਇਹਨਾਂ ਨੇ ਸੋਚੀ ਸੀ ਤੁਰਕਾਂ ਨੇ ਦੁਸ਼ਮਣ ਇਹੋ ਜਿਹੀ ਸੋਚਾਂ ਸੋਚ ਕੇ ਅੱਜ ਦੇ ਦਿਨ ਵੀ ਆਇਆ ਸੀ 4 ਤਰੀਕ ਨੂੰ ਆਏ ਸਨ ਕਿ ਜਾਂਦੇ ਹੀ ਹਮਲਾ ਕਰਕੇ ਮਾਰ ਮੁਕਾਵਾਂਗੇ 72 ਘੰਟੇ ਅਗਲਿਆਂ ਨੇ ਮੁਕਾਬਲਾ ਕੀਤਾ ਇਹੋ ਜਿਹਾ ਗਹਿ ਗੱਚ ਜੰਗ ਹੋਇਆ ਇੱਥੇ ਵੀ ਇਹਨਾਂ ਨੇ ਸੋਚਿਆ ਕਿ ਸਾਡੇ ਕੋਲ ਬੜੀ ਵੱਡੀ ਫੌਜ ਆ ਇੱਕੋ ਹਮਲਾ ਕਰਾਂਗੇ ਜਾਂਦਿਆਂ ਗੁਰੂ ਜੀ ਨੂੰ ਪਕੜ ਲਵਾਂਗੇ ਮਾਰ ਮੁਕਾਵਾਂਗੇ ਏਦਾਂ ਦੀ ਸੋਚ ਲੈ ਕੇ ਸ਼ਰਾਬ ਦੇ ਨਸ਼ੇ ਚ ਧੁੱਤ ਹੋਏ ਆ ਰਹੇ ਨੇ
ਸੂਬੇ ਕਾਲੇ ਖਾਨ ਮਿਸਾਲਾ
ਔਰ ਸੂਬੇ ਕਾਲੇ ਖਾਂ ਦੇ ਨਾਲ ਚੜ ਕੇ ਚੱਲੇ ਹਨ
ਕੁਤਬ ਖਾਂ ਚੜ ਤਿਸ ਕਾਲਾ
ਇੱਕ ਸੂਬੇਦਾਰ ਦਾ ਨਾਂ ਹੈ ਕਾਲੇ ਖਾਂ ਦੂਜਾ ਸੂਬੇਦਾਰ ਸੂਬਾ ਜਲੰਧਰ ਹੈ ਇਹਦਾ ਨਾਂ ਹੈ ਕੁਤਬ ਖਾਂ ਇਹ ਵੀ ਨਾਲ ਚੜ ਕੇ ਚੱਲਿਆ
ਖੋਜਾ ਅਨਵਰ ਭਇਓ ਅਰੂਡਨ
ਤੀਜਾ ਹੈ ਖੋਜਾ ਅਨਵਰ ਖਾਂ ਇਹ ਵੀ ਆਪਣੇ ਘੋੜੇ ਤੇ ਸਵਾਰ ਹੋ ਕੇ ਨਾਲ ਚੱਲਿਆ ਕਹਿੰਦਾ ਮੈਂ ਆਪਣੇ ਮਿੱਤਰ ਦਾ ਬਦਲਾ ਲੈਣਾ ਗੁਰੂ ਨੇ ਮੇਰੇ ਮਿੱਤਰ ਮੁਖਲਿਸ ਖਾਂ ਨੂੰ ਮਾਰਿਆ ਉਹਦਾ ਮੈਂ ਬਦਲਾ ਲੈਣਾ ਇਹ ਬਿਰਤੀ ਲੈ ਕੇ ਖੋਜਾ ਅਨਵਰ ਖਾਂ ਵੀ ਚੱਲ ਪਿਆ
ਪ੍ਰੇਰਿਤ ਕਾਲ ਸਬਨ ਹੋ ਮੂਡਨ
ਇਹਨਾਂ ਮੂਰਖਾਂ ਨੂੰ ਇਹਨਾਂ ਦਾ ਕਾਲ ਪ੍ਰੇਰ ਕੇ ਲਿਜਾ ਰਿਹਾ ਇਹ ਨੀ ਪਤਾ ਇਹਨਾਂ ਨੂੰ ਕਿ ਅੱਗੇ ਜਿੱਥੇ ਲੜਨ ਚੱਲੇ ਨੇ ਉੱਥੇ ਇਹਨਾਂ ਦੀ ਮੌਤ ਹੋਣੀ ਹੈ ਉੱਥੇ ਇਹਨਾਂ ਨੂੰ ਕਾਲ ਨੇ ਪ੍ਰੇਰ ਕੇ ਲਿਜਾਣਾ ਉਸ ਜਗ੍ਹਾ ਤੇ ਕਿਉਂਕਿ ਉਹ ਜਗ੍ਹਾ ਉੱਥੇ ਨੀ ਚੱਲ ਕੇ ਆਉਂਦੀ ਜਿੱਥੇ ਬੰਦੇ ਨੇ ਮਰਨਾ ਬੰਦਾ ਆਪ ਉਸ ਜਗ੍ਹਾ ਤੱਕ ਪਹੁੰਚ ਕੇ ਜਾਂਦਾ ਜਿੱਥੇ ਉਹਦੀ ਮੌਤ ਹੁੰਦੀ ਤਿੰਨ ਚੀਜ਼ਾਂ ਹੁੰਦੀਆਂ ਨੇ ਦੇਸ਼ ਕਾਲ ਤੇ ਵਸਤੂ ਉਹ ਸਥਾਨ ਜਿੱਥੇ ਜਾ ਕੇ ਸਰੀਰ ਦਾ ਤਿਆਗ ਹੋਣਾ ਇਹਨਾਂ ਤਿੰਨਾਂ ਦਾ ਜਦੋਂ ਸੁਮੇਲ ਹੁੰਦਾ ਫਿਰ ਇਨਸਾਨ ਦੀ ਮੌਤ ਹੁੰਦੀ ਹੈ ਇਹ ਆਪ ਆਪਣੀ ਜਗ੍ਹਾ ਤੋਂ ਚੱਲ ਕੇ ਉੱਥੇ ਚੱਲੇ ਨੇ ਜਿੱਥੇ ਇਹਨਾਂ ਦੀ ਮੌਤ ਮੁਕਰਰ ਕੀਤੀ ਹੋਈ ਹੈ ਵਿਧਾਤਾ ਨੇ ਕਹਿੰਦੇ ਕਾਲ ਦੇ ਪ੍ਰੇਰੇ ਹੋਏ ਮੂਰਖ ਇਕੱਠੇ ਹੋ ਕੇ ਚੱਲੇ ਨੇ
ਪੈਂਦੇ ਖਾਨ ਖਾਨ ਅਸਮਾਨਾ ਪੰਚੋ ਜੋਧਾ ਥਾਨ ਗੁਮਾਨਾ
ਪੈਂਦੇ ਖਾਂ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਇਹ ਪੰਜੇ ਯੋਧੇ ਬੜੇ ਗੁਮਾਨ ਨਾਲ ਬੜੇ ਹੰਕਾਰ ਦੇ ਨਾਲ ਹੈਂਕੜ ਦੇ ਨਾਲ ਬੜੇ ਅਫਰੇ ਹੋਏ ਹੰਕਾਰ ਦੇ ਵਿਚ ਚੜ ਕੇ ਚੱਲੇ ਹਨ
ਪਾਪ ਬਿਖੇਰਤ ਜੇ ਬੜ ਪਾਪੀ
ਬੜੇ ਵੱਡੇ ਪਾਪੀ ਨੇ ਪਾਪ ਵਿਚ ਇਹਨਾਂ ਦੀ ਰੱਤ ਹੈ ਇਸੇ ਕਰਕੇ ਧਰਮ ਸਥਾਨ ਤੇ ਹਮਲਾ ਕਰਨ ਵਾਸਤੇ ਚੱਲੇ ਨੇ ਧਰਮੀ ਸਾਹਿਬ ਤੇ ਹਮਲਾ ਕਰਨ ਲਈ ਚੱਲੇ ਨੇ ਪਾਪੀ ਨੇ ਨਾ ਪਾਪ ਕਰਮ ਦੇ ਵਿਚ ਇਹਨਾਂ ਦੀ ਰੱਤ ਹੈ ਔਰ ਪਾਪ ਕਰਮ ਕਰਨ ਵੇਲੇ ਇਹਨਾਂ ਦੇ ਮਨ ਚ ਰੰਚਕ ਭਰ ਵੀ ਸੰਕੋਚ ਨਹੀਂ ਆਉਂਦਾ
ਬਾਰ ਬਾਰ ਤਬ ਹੋਏ ਸੁਰਾਪੇ
ਬਾਰ ਬਾਰ ਸ਼ਰਾਬਾਂ ਦੇ ਪਿਆਲੇ ਭਰ ਭਰ ਕੇ ਪੀਂਦੇ ਨੇ ਤੇ ਮੂੰਹ ਚ ਜੋ ਬਕੜਵਾਦ ਆਉਂਦਾ ਉਹ ਬੋਲੀ ਜਾਂਦੇ ਹਨ
ਬਾਦਤ ਅਨਕ ਭਾਂਤ ਬਜਵਾਏ
ਆਈ ਸਮੇਂ ਇਨ੍ਹਾਂ ਨੇ ਬੜੇ ਬਾਜੇ ਬਜਾਏ ਜਦੋਂ ਚੜ ਕੇ ਚੱਲੇ ਬੜੇ ਨਗਾਰੇ ਬਜਾਏ ਬੜੀਆਂ ਚੋਭਾਂ ਲਵਾਈਆਂ ਨਗਾਰਿਆਂ ਤੇ ਸ਼ਹਿਨਾਈਆਂ ਰਣ ਸਿੰਘੇ ਹੋਰ ਵੀ ਬਹੁਤ ਸਾਰੇ ਜਿਹੜੇ ਜੰਗੀ ਸਾਜ ਨੇ ਉਹ ਚੜਾਈ ਸਮੇਂ ਨਾ ਵਜਵਾਏ ਨੇ
ਕਤਲ ਅਰੂਲੇ ਦਲ ਸਮਝਾਏ
ਬੜਾ ਵੱਡਾ ਦਲ ਇਨ੍ਹਾਂ ਦਾ ਚੜ ਕੇ ਚੱਲਿਆ ਤਕਰੀਬਨ 70,000 ਫੌਜ ਚੜ ਕੇ ਚੱਲੀ ਐ
ਮਨੋ ਟੀਟ ਗਨ ਗਮ ਨੇ ਐਸੇ
ਏਦਾਂ ਚੜ ਕੇ ਚੱਲੇ ਨੇ ਮਾਨੋ ਜਿਵੇਂ ਟਿੱਡੀ ਦਲ ਜਾ ਰਿਹਾ ਜਿਵੇਂ ਟਿੱਡੀ ਦਲ ਕਦੇ ਤੁਸੀਂ ਵੇਖਿਆ ਹੋਵੇ ਨਾ ਇਕੱਠੇ ਹੋ ਕੇ ਕਈ ਟਿੱਡੀਆਂ ਹਜ਼ਾਰਾਂ ਦੀ ਗਿਣਤੀ ਵਿਚ ਚੜ ਕੇ ਚੱਲਦੀਆਂ ਨੇ ਇਹਦੇ ਏਦਾਂ ਟਿੱਡੀ ਦਲ ਦੇ ਸਮਾਨ ਇਹ ਦਲ ਚੜ ਕੇ ਚੱਲਿਆ ਹੈ
ਮੈਂ ਗਰਨ ਜਾਤ ਹੈ ਜੈਸੀ
ਕਹਿੰਦੇ ਏਦਾਂ ਚੱਲੇ ਨੇ ਜਿਵੇਂ ਟਿੱਡੀ ਗਨ ਜਾਂਦਾ ਨਾ ਟਿੱਡੀ ਦਲ ਇਕੱਠਾ ਹੋ ਕੇ ਪਹਾੜਾਂ ਦੀ ਬਰਫ਼ ਦੇ ਵਿਚ ਗਲਣ ਵਾਸਤੇ ਜਾ ਪਹੁੰਚਦਾ ਕਹਿੰਦੇ ਵੀ ਮਾਨੋ ਕਾਲ ਦੀ ਬਰਫ਼ ਵਿਚ ਗਲਣ ਵਾਸਤੇ ਮੌਤ ਦੇ ਖੂਹ ਵਿਚ ਡਿੱਗਣ ਵਾਸਤੇ ਇਹ ਸਾਰੀਆਂ ਫੌਜਾਂ ਇਨ੍ਹਾਂ ਪੰਜਾਂ ਜਰਨੈਲਾਂ ਦੀ ਅਗਵਾਈ ਵਿਚ ਪੰਜੇ ਚੱਲੇ ਜਾ ਰਹੇ ਨੇ
ਮਨੋ ਮਕੋੜਨ ਲਾਗੇ ਪੰਖ
ਏਦਾਂ ਲੱਗਦਾ ਜਿਵੇਂ ਆ ਮਕੌੜਿਆਂ ਨੂੰ ਜਦੋਂ ਬਰਸਾਤਾਂ ਜਿਹੀਆਂ ਹੁੰਦੀਆਂ ਨੇ ਕੁਝ ਸਲਾਬਾ ਜਿਹਾ ਮੌਸਮ ਹੁੰਦਾ ਤਾਂ ਛੋਟੇ ਛੋਟੇ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਨੇ ਤੇ ਜਦੋਂ ਉਹਨਾਂ ਮਕੌੜਿਆਂ ਨੂੰ ਖੰਭ ਨਿਕਲ ਆਉਂਦੇ ਨੇ ਫਿਰ ਉਹ ਉੱਡਣਾ ਸ਼ੁਰੂ ਕਰਦੇ ਨੇ ਕਹਿੰਦੇ ਏਦਾਂ ਹੀ ਉਹ ਹਜ਼ਾਰਾਂ ਦੀ ਗਿਣਤੀ ਚ ਮਕੌੜੇ ਹੁੰਦੇ ਕਹਿੰਦੇ ਏਦਾਂ ਹੀ ਇਹ ਜਿਹੜੀ ਫੌਜ ਹੈ ਮਕੌੜਿਆਂ ਨੂੰ ਮਾਨੋ ਖੰਭ ਲੱਗ ਗਏ ਨੇ ਤੇ ਜਦੋਂ ਕਿਸੇ ਮਕੌੜੇ ਨੂੰ ਖੰਭ ਨਿਕਲ ਆਵਣ ਤੇ ਉਹਦੀ ਮੌਤ ਹੋ ਜਾਂਦੀ
ਸਮੁਖ ਬਿਹੰਗਨ ਚੱਲੇ ਅਸੰਖ
ਕਰੋੜਾਂ ਦੀ ਗਿਣਤੀ ਦੇ ਵਿਚ ਕਹਿੰਦੇ ਜਿਵੇਂ ਉਹ ਮਕੌੜੇ ਉੱਡ ਕੇ ਜਾਂਦੇ ਪੰਛੀਆਂ ਦੇ ਸਾਹਮਣੇ ਤੇ ਪੰਛੀ ਮੂੰਹ ਵਿਚ ਜਕੜ ਜਕੜ ਕੇ ਹਜ਼ਾਰਾਂ ਦੀ ਗਿਣਤੀ ਵਿਚ ਉਹਨਾਂ ਮਕੌੜਿਆਂ ਨੂੰ ਪੇਟ ਭਰ ਕੇ ਖਾ ਜਾਂਦੇ ਨੇ ਕਹਿੰਦੇ ਇਨ ਬਿਨ ਇਸੇ ਤਰ੍ਹਾਂ ਇਹ ਮਕੌੜਿਆਂ ਦੇ ਸਮਾਨ ਚੱਲੇ ਨੇ ਅੱਗੇ ਗੁਰੂ ਕੇ ਸੂਰਮੇ ਬਹਾਦਰ ਪੰਛੀਆਂ ਦੇ ਤੁਲ ਬੈਠੇ ਨੇ ਇਨ੍ਹਾਂ ਆਉਂਦਿਆਂ ਨੂੰ ਗ੍ਰਸ ਜਾਣ ਵਾਲੇ ਨਿਗਲ ਜਾਣ ਵਾਲੇ ਸੂਰਮੇ ਬਹਾਦਰ ਬੈਠੇ ਭਾਈ ਬਿਧੀ ਚੰਦ ਵਰਗੇ
ਅਪਰ ਭਾਵ ਕਵੀ ਕੇ ਮਨ ਮਿਲਿਓ ਜਨ ਸਲਤਾ ਪਤੀ ਉਚਲਤ ਚਲਿਓ
ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਭਾਵ ਮੇਰੇ ਹਿਰਦੇ ਚ ਹੋਰ ਉੱਠਿਆ ਕਿਉਂਕਿ ਕਵਿਤਾ ਭਾਵਾਂ ਚ ਲਿਖੀ ਜਾਂਦੀ ਹੈ ਕਹਿੰਦੇ ਮੇਰੇ ਹਿਰਦੇ ਵਿਚ ਇੱਕ ਭਾਵ ਹੋਰ ਉੱਠਿਆ ਇਸ ਫੌਜ ਨੂੰ ਆਉਂਦਿਆਂ ਵੇਖ ਕੇ ਕਹਿੰਦੇ ਏਦਾਂ ਜਾਪਦਾ ਜਿਵੇਂ ਸਮੁੰਦਰ ਦਾ ਪਾਣੀ ਉਛਲ ਕੇ ਚੱਲਿਆ ਹੋਵੇ ਜਿਵੇਂ ਸਮੁੰਦਰ ਦੇ ਪਾਣੀ ਚ ਉਛਾਲ ਆਇਆ ਜਵਾਰ ਭਾਟਾ ਹੁੰਦਾ ਨਾ ਜਦੋਂ ਪੂਰਨਮਾਸ਼ੀ ਦਾ ਦਿਨ ਹੁੰਦਾ ਨਾ ਉਸ ਦਿਨ ਸਮੁੰਦਰ ਦੇ ਵਿਚ ਜਵਾਰ ਭਾਟਾ ਆਉਂਦਾ ਚੰਦਰਮਾ ਨੂੰ ਵੇਖ ਕੇ ਸਮੁੰਦਰ ਦੇ ਪਾਣੀ ਵਿਚ ਉਛਾਲ ਆਉਂਦਾ ਉਛਲਦਾ ਉਹ ਪਾਣੀ ਤੇ ਸਮੁੰਦਰ ਦੇ ਵਿਚੋਂ ਉਛਲ ਕੇ ਚੰਦਰਮਾ ਨੂੰ ਮਿਲਣਾ ਚਾਹੁੰਦਾ ਕਹਿੰਦੇ ਜਿਵੇਂ ਸਮੁੰਦਰ ਵਿਚ ਉਛਾਲ ਆਉਂਦਾ ਨਾ ਏਦਾਂ ਮਾਨੋ ਸਮੁੰਦਰ ਜਿਵੇਂ ਉਛਲਿਆ ਆਉਂਦਾ ਹੋਵੇ ਏਦਾਂ ਫੌਜ ਚੜ ਕੇ ਉਛਲ ਕੇ ਜਾ ਰਹੀ ਹੈ
ਪਰਤ ਕੁਲਾਹਲ ਮਾਰਗ ਮਾਏ
ਵਿਚ ਜਾਂਦਿਆਂ ਬੜਾ ਭਾਰੀ ਕੁਲਾਹਲ ਮਚਿਆ ਹੋਇਆ ਬੜਾ ਭਾਰੀ ਭਾਰੀ ਕੁਲਾਹਲ ਹੁਣ 70,000 ਫੌਜ ਜਾਂਦੀ ਹੋਵੇ ਘੋੜਿਆਂ ਦੀ ਖੜਬੜਾਹਟ ਸੂਰਮਿਆਂ ਦੀ 100 ਬੰਦਾ ਇਕੱਠਾ ਹੋ ਕੇ ਜਾਂਦਾ ਹੋਵੇ ਕਿੰਨਾ ਰੋਲਾ ਪੈਂਦਾ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਚ ਫੌਜ ਆ ਕਿੱਡਾ ਕੁਲਾਹਲ ਹੋਵੇਗਾ ਗੱਲਾਂ ਕਰਦੇ ਨੇ ਆਪਸ ਵਿਚ ਬੋਲਦੇ ਦੂਰ ਦੂਰ ਤੱਕ ਉਨ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਦੂਜੇ ਨਗਾਰੇ ਵੱਜ ਰਹੇ ਨੇ ਸ਼ਹਿਨਾਈਆਂ ਵੱਜ ਰਹੀਆਂ ਨਫੀਰੀਆਂ ਵੱਜ ਰਹੀਆਂ ਨੇ ਮਿਰਦੰਗ ਵੱਜ ਰਹੇ ਨੇ ਮਾਰੂ ਰਾਗ ਵੱਜ ਰਹੇ ਨੇ ਇਸ ਤਰ੍ਹਾਂ ਕਹਿੰਦੇ ਬੜਾ ਭਾਰੀ ਕੁਲਾਹਲ ਰਸਤੇ ਵਿਚ ਕਰਦੇ ਜਾ ਰਹੇ
ਨੇ ਇਨ੍ਹਾਂ
ਦੇ ਘੋੜਿਆਂ ਦੇ ਪੌੜਾਂ ਨਾਲ ਸੂਰਮਿਆਂ ਦੇ ਪੈਰਾਂ ਨਾਲ ਇਹੋ ਜਿਹੀ ਮਿੱਟੀ ਉੱਡੀ ਹੈ ਕਿ ਉਸ ਮਿੱਟੀ ਦੇ ਉੱਡੀ ਹੋਈ ਧੂੜ ਦੇ ਕਣਾਂ ਨੇ ਸੂਰਜ ਨੂੰ ਢੱਕ ਲਿਆ ਸੂਰਜ ਦੀ ਧੁੱਪ ਨੂੰ ਵੀ ਢੱਕ ਲਿਆ ਇੰਨੀ ਧੂੜ ਤੇ ਇੰਨੀ ਮਿੱਟੀ ਉੱਡੀ ਹੈ
ਸਾਰਾ ਹਲਾਵਤ ਗਮਨੀ ਸੈਨਾ
ਇੰਨੀ ਫੌਜ ਚੱਲੀ ਆ ਵੀ ਇਨ੍ਹਾਂ ਦੇ ਚੱਲਣ ਸਮੇਂ ਧਰਤੀ ਵੀ ਹਲਦੀ ਹੈ ਧਰਤੀ ਵੀ ਕੰਬਦੀ ਆ ਧਰਤੀ ਵਿਚ ਵੀ ਹਿਲ ਜੁਲ ਪੈਦਾ ਹੁੰਦੀ ਹੈ
ਮਾਨੋ ਆਪ ਚੱਲੀ ਜਮ ਐਨਾ
ਕਹਿੰਦੇ ਮਾਨੋ ਇਹ ਸਾਰੀ ਫੌਜ ਆਪ ਚੱਲੀ ਹੈ ਜਮ ਦੇ ਘਰ ਨੂੰ ਵੀ ਆਪ ਲਾਹੌਰ ਤੋਂ ਮੂੰਹ ਕੀਤਾ ਸਾਰੀ ਫੌਜ ਨੇ ਤੇ ਸਿੱਧਾ ਮੂੰਹ ਕਰਕੇ ਚੱਲੇ ਨੇ ਜਮ ਦੇ ਘਰ ਨੂੰ ਜੰਮਾ ਦੇ ਘਰ ਵਾਲੇ ਪਾਸੇ ਮੂੰਹ ਕਰਕੇ ਤੁਰ ਪਏ ਨੇ ਜਿੱਥੇ ਇਨ੍ਹਾਂ ਦੀ ਮੌਤ ਹੋਣੀ ਹੈ
ਕੀਤਕ ਚੱਡੇ ਉਤੰਗ ਮਤੰਗਨ
ਵਿਚੋਂ ਕਈ ਨਵਾਬ ਜ਼ਾਦੇ ਉਸ ਵੇਲੇ ਹਾਥੀਆਂ ਤੇ ਚੜੇ ਨੇ ਹਾਥੀਆਂ ਦੇ ਉੱਤੇ ਅੰਬਾਰੀਆਂ ਤੇ ਸਵਾਰ ਹੋ ਕੇ ਬੜੀ ਸ਼ਾਹੀ ਸਵਾਰੀ ਦੇ ਨਾਲ ਝੂਲਦੇ ਹੋਏ ਜਾ ਰਹੇ ਨੇ।
ਕਿਤਕ ਨਚਾਵਤ ਚਪਲ ਤੁਰੰਗਾ,
ਕਈ ਆਪਣੇ ਘੋੜਿਆਂ ਨੂੰ ਜਿਹੜੇ ਬੜੇ ਚੰਚਲ ਨੇ, ਬੜੇ ਬਲੀ ਨੇ, ਉਨ੍ਹਾਂ ਚੰਚਲ ਤੇ ਬਲੀ ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ, ਨਚਾਉਂਦਿਆਂ ਹੋਇਆਂ ਜਾ ਰਹੇ ਨੇ, ਥਿਰਕਾਉਂਦਿਆਂ ਹੋਇਆਂ ਜਾ ਰਹੇ ਨੇ।
ਗਜਬਾਨ ਬੰਦੇ ਬਦ ਉਠਾਵੇਂ,
ਤੇ ਕਹਿੰਦੇ ਫੇਰ ਇਨ੍ਹਾਂ ਨੇ ਗਜ ਬਾਹਨ ਬੰਦੇ ਬਡ ਵੀਰ, ਕਹਿੰਦੇ ਬੜੇ ਬੜੇ ਵੱਡੇ ਗਜ ਗਾਹ ਆਪਣੇ ਸਰੀਰਾਂ ਦੇ ਉੱਤੇ ਬੰਨੇ ਹੋਏ ਨੇ ਵੀਰ ਯੋਧਿਆਂ ਨੇ।
ਗੈ ਕਮਾਨ ਪਰ ਤਰਕਸ਼ ਤੀਰ,
ਫੇਰ ਇਨ੍ਹਾਂ ਨੇ ਕਮਾਨਾਂ ਫੜੀਆਂ ਹੋਈਆਂ ਹੱਥਾਂ ਵਿਚ, ਔਰ ਤੀਰਾਂ ਦੇ ਪੱਥੇ ਭਰੇ ਹੋਏ ਮੋਢਿਆਂ ਤੇ ਰੱਖੇ ਹੋਏ, ਲੱਕਾਂ ਨਾਲ ਉਨ੍ਹਾਂ ਦੇ ਕਮਰ ਕੱਸੇ ਬੱਧੇ ਹੋਏ ਨੇ, ਪੇਟੀਆਂ ਨਾਲ ਬੱਧੇ ਹੋਏ ਨੇ।
ਕਿਤਕ ਤੁਫੰਗਨ ਹਾਥੀ ਉਠਾਵੇਂ,
ਕਈਆਂ ਦੇ ਹੱਥਾਂ ਵਿਚ ਵੱਡੀਆਂ ਵੱਡੀਆਂ ਬੰਦੂਕਾਂ ਉੱਚੀਆਂ ਕਰ ਕਰਕੇ ਜਾਂਦੇ ਹਨ।
ਇਨ ਭਗਾਏ ਨਚਾਵ ਦਿਖਾਏ,
ਘੋੜਿਆਂ ਨੂੰ ਦੜਾਉਂਦੇ ਨੇ ਤੇ ਦੁੜਾ ਕੇ ਇਕ ਦੂਜੇ ਨੂੰ ਘੋੜੇ ਨਚਾ ਨਚਾ ਕੇ ਵਿਖਾਉਂਦੇ, ਆਪਣੀ ਕਲਾਬਾਜੀਆਂ ਵਿਖਾਉਂਦੇ ਘੋੜਿਆਂ ਦੇ ਉੱਤੇ ਸਵਾਰ ਹੋ ਕੇ। ਕਹਿੰਦੇ ਘੋੜਿਆਂ ਨੂੰ ਦੁੜਾ ਕੇ ਇਕਦਮ ਰੋਕ ਕੇ ਫਿਰ ਟੋਰਦੇ ਨੇ, ਏਦਾਂ ਆਪੋ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਦਿਆਂ ਜਾ ਰਹੇ ਨੇ।
ਦੀਰਗ ਤੋਮਰ ਹਾਥੇ ਉਭਾਰੇ,
ਬੜੇ ਵੱਡੇ ਤੋਮਰ ਬਰਛੇ ਨਾ ਪਠਾਣਾ ਗਿਲਜਿਆਂ ਦੇ ਹੱਥਾਂ ਵਿਚ ਹਨ।
ਬੰਬੇ ਆਲੇ ਖਰ ਅਨਿਆਰੇ,
ਬੰਬਲੀ ਆਲੇ ਬਰਛੇ ਨੇ, ਬੰਬਲੀ ਆਲੇ ਬਰਛੇ ਹੁੰਦੇ ਖਾਲਸਾ ਜੀ, ਬਰਛੇ ਨੂੰ ਅਣੀਆਂ ਨਿਕਲੀਆਂ ਹੁੰਦੀਆਂ ਨੇ, ਬਾਹਰਲੇ ਪਾਸੇ ਨੂੰ ਉਹਦੇ ਅਣੀਆਂ ਕੱਢੀਆਂ ਹੁੰਦੀਆਂ, ਇਹੋ ਜਿਹੇ ਬਰਛੇ ਬੰਬਲੀ ਆਲੇ, ਜਿਨ੍ਹਾਂ ਦਾ ਨੇਜੇ ਬੰਬਲੀ ਆਲੇ, ਚੰਡੀ ਦੀ ਵਾਰ ਵਿਚ ਵੀ ਮਹਾਰਾਜ ਕਲਗੀਧਰ ਨੇ ਜ਼ਿਕਰ ਕੀਤਾ ਹੈ, ਉਹ ਬੰਬਲੀ ਆਲੇ ਜਿਹੜੇ ਨੇਜੇ ਨੇ ਬੜੇ ਤਿੱਖੇ, ਤੇ ਛਾਤੀਆਂ ਨੂੰ ਪਰੋ ਕੇ ਪਾਰ ਨਿਕਲ ਜਾਣ ਤੇ ਖਿੱਚੀਏ ਤੇ ਆਂਦਰਾਂ ਨੂੰ ਹੀ ਬਾਹਰ ਖਿੱਚ ਕੇ ਲੈ ਆਉਣ, ਇਹੋ ਜਿਹੜੇ ਬੰਬਲੀ ਆਲੇ ਤਿੱਖੇ ਨੇਜੇ ਨੇ ਉਹ ਇਨ੍ਹਾਂ ਨੇ ਫੜੇ ਹੋਏ ਨੇ।
ਹਰ ਖੰਡੇ ਤੇ ਗੇ ਦਰਮਿਆਨੇ,
ਬੜੇ ਤਿੱਖੇ ਤਿੱਖੇ ਖੰਡੇ ਤੇ ਅੱਗੇ ਤੇ ਤੇਗੇ, ਕਈ ਦਰਮਿਆਨੇ ਕੱਦ ਦੇ ਕੇ ਤੇਗੇ ਨੇ, ਛੋਟੇ ਤੇਗੇ ਨੇ, ਤੇ ਕਈ ਤੇਗੇ ਬੜੇ ਬੜੇ ਚੌੜੇ, ਪੰਜ ਪੰਜ ਉਂਗਲਾਂ ਦੇ ਚੌੜੇ ਤੇਗੇ ਹਨ। ਕਿਰਪਾਨਾਂ ਦੀਆਂ ਕਿਸਮਾਂ, ਸੈਫ ਥੋੜੀ ਜਿਹੀ ਸਿੱਧੀ ਹੁੰਦੀ ਹੈ, ਸਰੋਹੀ ਥੋੜੀ ਜਿਹੀ ਮੁੜੀ ਹੁੰਦੀ ਹੈ, ਸੈਫ ਸਰੋਹੀ ਸਹਿਤ ਹੀ ਇਹ ਹਮਾਰੇ ਪੀਰ ਗੁਰੂ ਕਲਗੀਧਰ ਨੇ ਵੀ ਬਚਨ ਕਹੇ ਨੇ। ਸੈਫ ਸਰੋਹੀ ਸਾਂਗ ਛੋਟੀ ਬਰਛੀ ਨੂੰ ਕਹਿੰਦੇ ਨੇ, ਛੋਟੀਆਂ ਬਰਛੀਆਂ ਸੈਫ ਸਰੋਹੀਆਂ, ਇਹ ਕਿਰਪਾਨਾਂ ਤੇਗਾਂ ਸੂਰਮਿਆਂ ਦੇ ਮਿਆਨਾ ਵਿਚ ਨੇ।
ਇਮਲਾਪੁਰ ਤੇ ਚੜ ਕਰ ਚਾਲੇ,
ਲਾਹੌਰ ਤੋਂ ਚੜ ਕੇ ਚੱਲੇ ਨੇ, ਹਥਿਆਰ ਬੰਦ ਹੋ ਕੇ, ਸ਼ਸਤਰਧਾਰੀ ਹੋ ਕੇ,
ਸਭ ਸਮਾਜ ਇਸ ਲੜਨ ਸੰਭਾਲੇ,
ਲੜਨ ਵਾਸਤੇ ਜਿਹੜੀ ਜਿਹੜੀ ਸਮੱਗਰੀ ਚਾਹੀਦੀ ਹੈ, ਸਮਾਨ ਚਾਹੀਦਾ, ਉਹ ਸਾਰਾ ਸਮਾਨ ਇਨ੍ਹਾਂ ਨੇ ਲੜਾਈ ਕਰਨ ਵਾਸਤੇ ਨਾਲ ਲੈ ਲਿਆ।
ਪੰਦਰਾਂ ਕੋਹ ਸਜਾਏ ਕੀਏ ਡੇਰਾ,
ਲਾਹੌਰ ਤੋਂ ਇਨ੍ਹਾਂ ਨੇ 15 ਕੋਹ ਦਾ ਪੈਂਡਾ ਪਹਿਲੇ ਦਿਨ ਤੈਅ ਕੀਤਾ, ਤੇ 15 ਕੋਹ ਦਾ ਪੈਂਡਾ ਤੈਅ ਕਰਕੇ ਫਿਰ ਇਨ੍ਹਾਂ ਨੇ ਡੇਰਾ ਕੀਤਾ।
ਇਸ ਵਿਸ਼ਰਾਮ ਕਰਨ ਸਲੇਰਾ,
ਰਾਤ ਨੂੰ ਵਿਸ਼ਰਾਮ ਕਰਨ ਵਾਸਤੇ ਇਨ੍ਹਾਂ ਨੇ ਚੰਗੀ ਜਗ੍ਹਾ ਵੇਖੀ ਹੈ, ਔਰ ਕੋਈ ਚੰਗੀ ਜਗ੍ਹਾ ਵੇਖ ਕੇ ਡੇਰਾ ਕੀਤਾ ਹੈ।
ਮੌਜੂਦਾਤ ਲੀਨ ਸਭ ਅਨਕੇ,
ਉਸ ਵੇਲੇ ਸਾਰਿਆਂ ਦੀ ਜਿਹੜੀ ਮੌਜੂਦਾਤ ਦਾ ਮਤਲਬ ਹੈ ਹਾਜ਼ਰੀ, ਕਿ ਜਿੰਨੀ ਫੌਜ ਉਹਨਾਂ ਚ ਕੋਈ ਦੌੜਿਆ ਤਾਂ ਨਹੀਂ ਜਿਹੜੇ ਪਿੱਛੇ ਨਾਲ ਆਏ ਨੇ, ਸਾਰੀ ਫੌਜ ਦੀ ਹਾਜ਼ਰੀ ਲਈ ਹੈ ਇਨ੍ਹਾਂ ਨੇ, ਕੱਲੇ ਕੱਲੇ ਦੀ ਹਾਜ਼ਰੀ ਲਾਈ ਹੈ ਕਿ ਸਾਰੇ ਹਾਜ਼ਰ ਨੇ ਤੇ ਗੈਰ ਹਾਜ਼ਰ ਕੌਣ ਹੈ।
ਨਿਜ ਨਿਜ ਮਿਸਲ ਬਣਾਏ ਪਤਨ ਕੇ,
ਮਿਸਲਾਂ ਬਣਾ ਦਿੱਤੀਆਂ ਸਾਰੇ ਸੂਰਮਿਆਂ ਦੀਆਂ, ਕੁਝ 200 ਸੂਰਮਿਆਂ ਦਾ ਜਥਾ, ਕਿਤੇ 500 ਦਾ, ਕਿਤੇ 1000 ਦਾ, ਕਿਤੇ 2000 ਦਾ, ਕਿਉਂਕਿ ਮਿਸਲ ਬਣਾ ਕੇ ਹੀ ਲੜਿਆ ਜਾ ਸਕਦਾ, ਸਾਰੀ ਫੌਜ ਤਾਂ ਅੰਨੇ ਬਾਹਰ ਨਾ ਹਮਲਾ ਕਰ ਸਕਦੀ, ਤੇ ਮਿਸਲਾਂ ਬਣਾ ਦਿੱਤੀਆਂ ਸਾਰੀ ਫੌਜ ਦੀਆਂ ਵੱਖੋ ਵੱਖਰੀਆਂ।
ਸਭ ਕੋ ਸਾਵਧਾਨ ਕਰ ਲੀਨਾ,
ਸਾਰਿਆਂ ਨੂੰ ਚੰਗੀ ਤਰ੍ਹਾਂ ਸਾਵਧਾਨ ਕਰ ਦਿੱਤਾ ਹੈ।
ਰੋਜੇ ਚਾਤ ਸੋਤੇ ਦੀਨਾ,
ਜੋ ਜੋ ਕਿਸੇ ਨੂੰ ਕੁਝ ਚਾਹੀਦਾ ਸੀ, ਕਿਸੇ ਨੂੰ ਹਥਿਆਰ ਚਾਹੀਦਾ, ਕਿਸੇ ਨੂੰ ਘੋੜਾ ਚਾਹੀਦਾ, ਕਿਸੇ ਨੂੰ ਕੋਈ ਸੰਜੋਗ ਚਾਹੀਦੀ ਹੈ, ਉਹ ਸਾਰਿਆਂ ਸੂਰਮਿਆਂ ਦਾ ਖਿਆਲ ਰੱਖ ਕੇ ਸਾਰਿਆਂ ਨੂੰ ਸਾਰੀਆਂ ਵਸਤੂਆਂ ਪਹੁੰਚਦੀਆਂ ਕੀਤੀਆਂ ਨੇ।
ਖਾਨ ਪਾਨ ਕਰਕੇ ਤਿਸ ਥਾਨ,
ਔਰ ਖਾਨ ਪਾਨ ਰਾਤ ਦਾ ਸਮਾਂ ਸੀ, ਰਾਤ ਨੂੰ ਸਾਰਿਆਂ ਨੇ ਆਪੋ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਿਆ।
ਲਸ਼ਕਰ ਸੁਖਤ ਜਿਥਾ ਸੁਖ ਠਾਨ,
ਔਰ ਸੁਖ ਦੇ ਨਾਲ ਇਨ੍ਹਾਂ ਨੇ ਰਾਤ ਬਤੀਤ ਕੀਤੀ ਹੈ।
ਬੜੀ ਪ੍ਰਾਤੇ ਬਜੇ ਨਗਾਰੇ,
ਵੱਡੀ ਪ੍ਰਾਤ ਦਾ ਮਤਲਬ ਹੈ ਸਵੇਰੇ ਹੀ ਵੱਡੇ ਵੱਡੇ ਨਗਾਰੇ ਵੱਜਣੇ ਸ਼ੁਰੂ ਹੋ ਗਏ ਨੇ।
ਯੋਧਾ ਉੱਠੇ ਕੀਨ ਸਭ ਤਿਆਰੇ,
ਬੜੇ ਯੋਧੇ ਬੜੇ ਸੂਰਮੇ ਬਹਾਦਰ ਉਸ ਵੇਲੇ ਤਿਆਰ ਬਰ ਤਿਆਰ ਹੋ ਕੇ ਨਾਲ ਚੱਲੇ ਹਨ।
ਆਏ ਹਨ ਪਰ ਨਿਜ ਨਿਜ ਜੀ ਦੀਨ
ਸਾਰਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਕੀਤੇ ਹਨ
ਤੁਰਨ ਤਬੈ ਰੁਡਨ ਕੀਨ
ਬੜੀ ਛੇਤੀ ਨਾਲ ਇਨ੍ਹਾਂ ਨੇ ਚਾਲਾ ਪਾਇਆ ਛੇਤੀ ਕਰਤਾਰਪੁਰ ਸਾਹਿਬ ਜਾ ਕੇ ਪਹੁੰਚ ਕੇ ਜੰਗ ਕਰੀਏ
ਬਦਮ ਤੰਗ ਪਰ ਪਾਏ ਅੰਬਾਰੇ
ਵੱਡਿਆਂ ਵੱਡਿਆਂ ਝੂਲ ਦੇ ਮਸਤ ਹਾਥੀਆਂ ਦੇ ਉੱਤੇ ਅੰਬਾਰੀਆਂ ਪਾਈਆਂ ਹਨ
ਲਾਗੀ ਜ਼ਰੀ ਸਤਾਰਨ ਸਾਰੇ
ਜ਼ਰੀਦਾਰ ਸਤਾਰਿਆਂ ਵਾਲੀਆਂ ਅੰਬਾਰੀਆਂ ਪਾਈਆਂ ਹੋਈਆਂ ਉੱਤੇ ਬੜੇ ਸੋਹਣੇ ਦੁਸ਼ਾਲੇ ਚਮਕਦਾਰ ਪਾਏ ਹੋਏ ਨੇ ਅੰਬਾਰੀਆਂ ਤੇ
ਜਦ ਕਾਲੇ ਖੈ ਮਾਰਗ ਚਾਲਾ ਗਮਨੇ ਉਹ ਲਸ਼ਕਰ ਸੰਗ ਵਿਸਾਲਾ
ਕਾਲੇ ਖਾਂ ਉਸ ਵੇਲੇ ਸਵਾਰ ਹੋ ਕੇ ਚੱਲ ਪਿਆ ਤੇ ਬੜਾ ਵੱਡਾ ਭਾਰੀ ਲਸ਼ਕਰ ਲੈ ਕੇ ਫੌਜਾਂ ਲੈ ਕੇ ਨੇ ਚੜਾਈ ਕੀਤੀ ਹੈ
ਦੁੰਦਬ ਵਜੇ ਸੈਂਕੜੇ ਆਗੇ
ਸੈਂਕੜੇ ਦੁੰਦਬ ਸੈਂਕੜੇ ਨਗਾਰੇ ਜੰਗ ਦੇ ਮੈਦਾਨ ਦੇ ਵਿੱਚ ਵੱਜ ਰਹੇ ਨੇ ਅੱਗੇ ਅੱਗੇ
ਚਲੇ ਜਾਏ ਸੰਗਰ ਅਨਰਾਗੇ
ਸੰਗਰ ਦਾ ਯੁੱਧ ਦਾ ਚਾਓ ਲੈ ਕੇ ਆਪਣੇ ਮਨ ਚ ਲੜਨ ਦਾ ਵੀ ਚਾਓ ਹੁੰਦਾ ਨਾ ਵੀ ਇੱਕ ਪ੍ਰਕਾਰ ਦਾ ਚਾਓ ਹੈ ਜਿਵੇਂ ਨੱਚਣ ਵਾਲੇ ਨੂੰ ਨੱਚਣੇ ਦਾ ਚਾਓ ਹੈ ਗਾਉਣ ਵਾਲੇ ਨੂੰ ਗਾਉਣ ਦਾ ਚਾਓ ਹੈ ਇਸੇ ਤਰ੍ਹਾਂ ਕਿਸੇ ਸੂਰਮੇ ਬਹਾਦਰ ਨੂੰ ਜੇ ਕੋਈ ਚਾਓ ਹੁੰਦਾ ਤੇ ਉਨ੍ਹਾਂ ਨੂੰ ਲੜਨ ਦਾ ਚਾਓ ਹੁੰਦਾ ਕਿ ਅਸੀਂ ਜੰਗ ਦੇ ਮੈਦਾਨ ਚ ਲੜੀਏ ਕਿਉਂਕਿ ਜੂਝ ਕਾਮ ਹੈ ਛਤਰਨ ਕੋ ਕਹਿ ਜੋਗਨ ਸਿਉਂ ਕਛ ਕਾਮ ਲੜਾਈ ਜੂਝਣਾ ਕੰਮ ਸੂਰਮਿਆਂ ਦਾ ਹੈ ਬਹਾਦਰਾਂ ਦਾ ਹੈ ਯੋਧਿਆਂ ਦਾ ਹੈ ਔਰ ਯੁੱਧ ਕਰਨ ਦਾ ਚਾਓ ਹੈ ਇਨ੍ਹਾਂ ਦੇ ਅੰਦਰ ਜਿਹੜੇ ਚੜ ਕੇ ਜਾ ਰਹੇ ਨੇ
ਮਾਰੇ ਗਏ ਕਰਤ ਬਕਬਾਦਾ
ਬਾਤ ਕਰਦੇ ਜਾ ਰਹੇ ਨੇ ਰਸਤੇ ਦੇ ਵਿਚ ਮਾਰਾਂਗੇ ਅਸੀਂ ਜਾ ਕੇ ਗੁਰੂ ਦੇ ਸੂਰਮਿਆਂ ਨੂੰ ਪਕੜਾਂਗੇ ਜਾ ਕੇ ਏਦਾਂ ਮਾਰਦਿਆਂ ਗਹਿੰਦਿਆਂ ਕਹਿੰਦੇ ਇਸ ਤਰ੍ਹਾਂ ਤੁਰੇ ਜਾ ਰਹੇ ਨੇ
ਸੁਣ ਸੁਣ ਕਾਲੇ ਖਾਂ ਐ ਲਾਗਾ
ਸੂਰਮੇ ਚਾਓ ਨਾਲ ਏਦਾਂ ਕਹਿੰਦੇ ਨੇ ਕਾਲੇ ਖਾਂ ਸੁਣ ਕੇ ਬੜਾ ਖੁਸ਼ ਹੁੰਦਾ ਕਹਿੰਦਾ ਬਸ ਹੁਣ ਤਾਂ ਸਮਝ ਲੋ ਮੇਰੀ ਜਿੱਤ ਹੋਈ ਸਮਝੋ ਹੁਣ ਤਾਂ ਮੈਂ ਜਿੱਤਿਆ ਸਮਝੋ ਕਾਲੇ ਖਾਂ ਬੜਾ ਖੁਸ਼ ਹੁੰਦਾ ਆਪਣੇ ਸਿਪਾਹੀਆਂ ਦੇ ਬੋਲ ਸੁਣ ਸੁਣ ਕੇ
ਨਦੀ ਬਿਪਾਸਾ ਕੇ ਤਟ ਆਏ
ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕੰਢੇ ਤੱਕ ਆ ਪਹੁੰਚੇ ਹਨ
ਕਹਿੰਦੇ ਕੇਵਟ ਬੁਲਵਾਏ
ਹੁਣ ਫੌਜ ਬੜੀ ਵੱਡੀ ਹੈ ਦਰਿਆ ਪਾਰ ਕਰਨਾ ਦਰਿਆ ਪਾਰ ਕਰਨ ਵਾਸਤੇ ਇਨ੍ਹਾਂ ਨੇ ਜਿੰਨੇ ਮਲਾਹ ਸੀ ਨੇੜੇ ਤੇੜੇ ਬੇੜਿਆਂ ਵਾਲੇ ਉਨ੍ਹਾਂ ਸਾਰੇ ਮਲਾਹਾਂ ਨੂੰ ਬੇੜਿਆਂ ਸਮੇਤ ਬੁਲਾਇਆ ਹੈ
ਕਰੀ ਸਮੋ ਏਕ ਥਲ ਤਰਨੇ
ਸਾਰੀਆਂ ਤਰਨੀਆਂ ਤਰਨੀ ਦਾ ਨਾਮ ਹੈ ਕਿਸ਼ਤੀਆਂ ਬੇੜੇ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਕੀਤੇ ਨੇ
ਤੁਰਨ ਪਰ ਸੈਨ ਸਭ ਕਰੇ
ਉਸੇ ਵਕਤ ਆਪਣੀਆਂ ਸਾਰੀਆਂ ਫੌਜਾਂ ਨੂੰ ਕਿਸ਼ਤੀਆਂ ਤੇ ਬੇੜਿਆਂ ਤੇ ਸਵਾਰ ਕਰਕੇ ਉਨ੍ਹਾਂ ਨੂੰ ਪਾਰ ਕੀਤਾ
ਲਗੇ ਉਤਾਰਨ ਭਰ ਭਰ ਪੂਰ
ਔਰ ਪੂਰ ਭਰ ਭਰ ਕੇ ਬੇੜਿਆਂ ਤੇ ਬਿਠਾ ਬਿਠਾ ਕੇ ਕਿਤੇ 50 ਬੰਦੇ ਕਿਤੇ 100 ਬੰਦੇ ਬਿਠਾ ਬਿਠਾ ਕੇ ਉਨ੍ਹਾਂ ਨੂੰ ਪਾਰ ਉਤਾਰਾ ਕਰਨ ਲੱਗੇ ਬਿਆਸ ਦਰਿਆ ਪਾਰ ਕਰਨ ਲੱਗੇ ਨੇ
ਸ਼ੀਘਰਤਾ ਉਤਰੇ ਸੂਰ
ਬੜੀ ਸ਼ੀਘਰਤਾਈ ਨਾਲ ਬੜੀ ਕਾਹਲੀ ਦੇ ਨਾਲ ਪਾਰ ਕਰਕੇ ਉਤਾਰਾ ਕਰਦੇ ਨੇ ਸੂਰਮੇ
ਪੰਚੋ ਜੋਧਾ ਲਸ਼ਕਰ ਸਾਰੇ ਪਏ ਪਾਰ ਨੈ ਲਗੀ ਅਵਾਰੇ
ਪੰਜੇ ਯੋਧੇ ਪੈਂਦੇ ਖਾਂ ਦੇ ਸਮੇਤ ਆਪਣੇ ਸਾਰੇ ਲਸ਼ਕਰ ਦੇ ਸਮੇਤ ਪਾਰ ਹੋ ਗਏ ਨੇ ਬਿਆਸ ਦਰਿਆ ਸਾਰਿਆਂ ਨੇ ਪਾਰ ਕਰ ਲਿਆ ਦੇਰੀ ਨਹੀਂ ਲਾਈ ਵੇਖਦਿਆਂ ਵੇਖਦਿਆਂ ਸਾਰੇ ਪਾਰ ਉਤਰੇ ਨੇ
ਕੁਤਬ ਖਾਨ ਕੋ ਕਰਕੇ ਆਗੇ ਚਲੇ ਜਲੰਧਰ ਕੇ ਮਗ ਲਾਗੇ
ਤੇ ਕੁਤਬ ਖਾਨ ਨੂੰ ਹੁਣ ਇੱਥੋਂ ਇਨ੍ਹਾਂ ਨੇ ਅੱਗੇ ਕਰ ਲਿਆ ਕਿਉਂਕਿ ਕੁਤਬ ਖਾਨ ਇਸ ਇਲਾਕੇ ਦਾ ਭੇਤੀ ਸੀ ਇਸ ਕਰਕੇ ਕਿਉਂਕਿ ਜਲੰਧਰ ਦਾ ਸੂਬੇਦਾਰ ਹੈ ਇੱਥੋਂ ਅੱਗੇ ਜਲੰਧਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਤੋ ਸੂਬੇਦਾਰ ਜਲੰਧਰ ਨੂੰ ਕੁਤਬ ਖਾਨ ਨੂੰ ਅੱਗੇ ਕਰਕੇ ਚੱਲ ਪਏ ਨੇ
ਪਹੁੰਚਤ ਪਏ ਕਰਿਓ ਸਭ ਡੇਰਾ
ਜਲੰਧਰ ਦੇ ਰਸਤੇ ਨੂੰ ਚੱਲ ਪਏ ਕਿ ਪਹਿਲਾਂ ਜਲੰਧਰ ਚੱਲ ਕੇ ਡੇਰਾ ਕਰਾਂਗੇ ਉੱਥੇ ਜਾ ਕੇ ਫਿਰ ਮਤਾ ਪਕਾਵਾਂਗੇ ਸਲਾਹ ਕਰਾਂਗੇ ਕਿ ਕਿਵੇਂ ਹਮਲਾ ਕਰਨਾ ਇਸ ਕਰਕੇ ਇਕੱਠੇ ਹੋ ਕੇ ਸਾਰੇ ਜਲੰਧਰ ਨੂੰ ਚੱਲ ਪਏ ਔਰ ਚਲਦਿਆਂ ਚਲਦਿਆਂ ਸਾਰੇ ਜਲੰਧਰ ਆ ਪਹੁੰਚੇ ਤੇ ਜਲੰਧਰ ਆ ਕੇ ਇਨ੍ਹਾਂ ਨੇ ਡੇਰਾ ਕੀਤਾ
ਗਾਇਆ ਸਹਿਤ ਥਾਨ ਜਹਿਰਾ
ਗਰਮੀ ਸੀ ਜਿੱਥੇ ਜਿੱਥੇ ਛਾਂ ਵੇਖੀ ਇਨ੍ਹਾਂ ਨੇ ਜਿੱਥੇ ਸੰਘਣੇ ਦਰਖਤ ਵੇਖੇ ਉਥੇ ਉਥੇ ਫੌਜਾਂ ਨੇ ਆਪਣੇ ਆਪਣੇ ਘੋੜੇ ਬੰਨ ਲਏ ਸਾਰਿਆਂ ਨੇ ਆਪੋ ਆਪਣਾ ਛਾਵਾਂ ਥੱਲੇ ਉਤਾਰਾ ਕੀਤਾ
ਤੰਬੂ ਬ੍ਰਿੰਦ ਲਗੇ ਚੋਂ ਫੇਰੇ
ਬਹੁਤ ਸਾਰੇ ਤੰਬੂ ਲੱਗ ਗਏ ਕਨਾਤਾਂ ਤਣ ਗਈਆਂ ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਨੇ ਸਾਰਿਆਂ ਦੇ ਉਤਾਰੇ ਦਾ ਪ੍ਰਬੰਧ ਹੋ ਗਿਆ ਤੰਬੂ ਕਨਾਤਾਂ ਲੱਗ ਗਈਆਂ
ਮਨੋ ਸਮੁੰਦਰ ਪਾਏ ਕਰ ਘੇਰੇ
ਏਦਾਂ ਜਾਪਦਾ ਮਾਨੋ ਜਿਵੇਂ ਕਿਸੇ ਸਮੁੰਦਰ ਨੇ ਘੇਰਾ ਪਾਇਆ ਹੋਵੇ ਏਡੀ ਵੱਡੀ ਫੌਜ ਹੈ
ਦੀਪ ਸਮਾਨ ਨਗਰ ਦ੍ਰਿਸ਼ਟਾਵਤ।
ਫੌਜ ਜਿਹੜੀ ਆ ਉਹ ਸਮੁੰਦਰ ਦੇ ਸਮਾਨ ਚਾਰੇ ਪਾਸੇ ਨਗਰ ਦੇ ਉਤਰੀ ਹੋਈ, ਜਿਵੇਂ ਸਮੁੰਦਰ ਵਿਚ ਕੋਈ ਟਾਪੂ ਹੁੰਦਾ, ਚਾਰੇ ਪਾਸੇ ਪਾਣੀ ਪਾਣੀ ਹੁੰਦਾ ਤੇ ਵਿਚਕਾਰ ਛੋਟਾ ਜਿਹਾ ਟਾਪੂ ਦਿਸਦਾ, ਏਦਾਂ ਜਿਹੜਾ ਜਲੰਧਰ ਸ਼ਹਿਰ ਹੈ ਉਹ ਤਾਂ ਵਿਚ ਛੋਟਾ ਜਿਹਾ ਟਾਪੂ ਨਜ਼ਰ ਆਉਂਦਾ। ਤੇ ਜਿਹੜੀਆਂ ਫੌਜਾਂ ਆਈਆਂ ਉਹਨਾਂ ਨੇ ਚਾਰੇ ਪਾਸੇ ਡੇਰਾ ਕੀਤਾ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਉਹ ਏਦਾਂ ਲੱਗਦਾ ਕਹਿੰਦੇ ਫੌਜ ਨੀ ਉਤਰੀ ਹੋਈ ਜਮਾਨੋ ਜਿਵੇਂ ਟਾਪੂ ਨੂੰ ਸਮੁੰਦਰ ਨੇ ਘੇਰਾ ਪਾਇਆ ਹੋਵੇ। ਘੋੜੇ ਹਿਣਕ ਰਹੇ ਨੇ ਉੱਚੀ ਉੱਚੀ ਆਵਾਜ਼ ਚ, ਜਿੱਧਰ ਕਿੱਧਰ ਸੁਣੀਏ ਘੋੜਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ।
ਜਥਾ ਜੋਗ ਸੇਵਾ ਸਭ ਕੇਰੇ ਕੁਤਬ ਖਾਨ ਕਰਵਾਤ ਕਨੇਰੇ।
ਜਥਾ ਯੋਗ ਸਾਰਿਆਂ ਦੀ ਸੇਵਾ ਕੁਤਬ ਖਾਨ, ਕਿਉਂਕਿ ਕੁਤਬ ਖਾਨ ਦਾ ਫਰਜ਼ ਬਣਦਾ ਸੀ, ਉਸ ਜਲੰਧਰ ਦਾ ਸੂਬਾ ਸੀ, ਸੂਬੇਦਾਰ ਸੀ। ਕੁਤਬ ਖਾਨ ਨੇ ਜਿੰਨੀ ਫੌਜ ਆਈ ਹੈ ਸਾਰਿਆਂ ਦੀ ਸੇਵਾ ਸੰਭਾਲ ਕੀਤੀ, ਸਾਰਿਆਂ ਨੂੰ ਜੋ ਜੋ ਕੁਝ ਚਾਹੀਦਾ, ਘੋੜਿਆਂ ਨੂੰ ਘਾਹ ਪੱਠਾ ਦਾਣਾ ਚਾਹੀਦਾ, ਸਾਰਿਆਂ ਨੂੰ ਸਾਰੀਆਂ ਵਸਤੂਆਂ ਕੁਤਬ ਖਾਨ ਨੇ ਪਹੁੰਚਦੀਆਂ ਕਰਵਾਈਆਂ ਨੇ।
ਖਾਨ ਪਾਨ ਸਨਮਾਨ ਸਮੇਤਾ,
ਸਾਰਿਆਂ ਦਾ ਖਾਨ ਪਾਨ ਦਾ ਪ੍ਰਬੰਧ, ਫਿਰ ਉਨ੍ਹਾਂ ਦੇ ਸਨਮਾਨ ਦਾ ਵੀ ਰੱਖਿਆ ਕਿ ਉਹਨਾਂ ਦੇ ਸਨਮਾਨ ਦਾ ਵੀ ਖਿਆਲ ਰੱਖਿਆ ਕਿ ਕਿਸੇ ਦਾ ਕੋਈ ਨਿਰਾਦਰ ਨਾ ਹੋਵੇ।
ਬੋਝ ਬੋਝ ਸਭਿਆਨ ਕੋ ਦਿੱਤਾ,
ਪੁੱਛ ਪੁੱਛ ਕੇ ਕੁਤਬ ਖਾਨ, ਹਾਂ ਮਹਾਰਾਜ ਤੁਹਾਡੇ ਕੋਲ ਪਹੁੰਚ ਗਿਆ ਸਾਰਾ ਸਮਾਨ, ਤੁਹਾਨੂੰ ਜੋ ਕੁਝ ਚਾਹੀਦਾ ਦੱਸੋ। ਕੱਲੇ ਕੱਲੇ ਬੰਦੇ ਨੂੰ ਕੁਤਬ ਖਾਨ ਪੁੱਛ ਕੇ ਸਾਰਿਆਂ ਕੋਲ ਸਾਰਿਆਂ ਦਾ ਸਨਮਾਨ ਪਹੁੰਚਦਾ ਕਰ ਰਿਹਾ।
ਇਸ ਵਿਸਰਾਮ ਕਰਿਓ ਸਭ ਕਾਉ।
ਇਹ ਤਾਂ ਰਾਤ ਪੈ ਗਈ, ਰਾਤ ਨੂੰ ਇਨ੍ਹਾਂ ਸਾਰੀਆਂ ਫੌਜਾਂ ਨੇ ਰਾਤ ਨੂੰ ਜਲੰਧਰ ਦੇ ਇਲਾਕੇ ਵਿਚ ਹੀ ਜਲੰਧਰ ਦੇ ਆਲੇ ਦੁਆਲੇ ਡੇਰਾ ਕਰਕੇ ਵਿਸ਼ਰਾਮ ਕੀਤਾ।
ਮਿਲ ਮਿਲ ਆਪਣੀ ਮਿਸਲ ਨਮਾਓ,
ਸਾਰੇ ਆਪੋ ਆਪਣੀਆਂ ਮਿਸਲਾਂ ਵਿਚ ਮਿਲ, ਜਿਹੜੀਆਂ ਮਿਸਲਾਂ ਬਣਾਈਆਂ ਹੋਈਆਂ ਨੇ ਕਿਤੇ 1000 ਬੰਦੇ ਦੀ ਕਿਤੇ 500 ਬੰਦੇ ਦੀ, ਉਹ ਸਾਰੀਆਂ ਮਿਸਲਾਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਨੇ ਉਤਾਰੇ ਤਾਂ ਜੋ ਆਪਸ ਵਿਚ ਕਿਸੇ ਦੀ ਰਲਗੜ ਨਾ ਹੋਵੇ। ਤੋ ਸਾਰੀਆਂ ਮਿਸਲਾਂ ਆਪਸ ਵਿਚ ਮਿਲ ਕੇ ਉਤਰੀਆਂ ਹੋਈਆਂ।
ਪਈ ਪ੍ਰਾਪਤ ਤੁਰਕ ਜੋ ਉਮਰਾਵ, ਚਿਤਵੈ ਚਿਤਵੈ ਅਨਕ ਉਪਾਵ।
ਦਿਨ ਚੜਿਆ ਤੇ ਅਗਲੇ ਦਿਨ ਜਿੰਨੇ ਉਮਰਾਵ ਨੇ, ਅਹਿਲਕਾਰ ਨੇ, ਅਫਸਰ ਨੇ, ਉਹ ਸਾਰੇ ਫਿਰ ਚਿਤਵਦੇ ਨੇ, ਅਨਕ ਪ੍ਰਕਾਰ ਦੇ ਉਪਾਅ ਚਿਤਵਦੇ ਨੇ, ਕਿਵੇਂ ਹਮਲਾ ਕੀਤਾ ਜਾਏ, ਕਿਵੇਂ ਗੁਰੂ ਜੀ ਨੂੰ ਪਕੜਿਆ ਜਾਏ। ਏਦਾਂ ਦੇ ਚਿਤਵਣੀਆਂ ਨੂੰ ਚਿਤਵਣ ਲੱਗੇ, ਉਪਾਅ ਸੋਚਣ ਲੱਗੇ।
ਏਕ ਤਲ ਮਸਲਤ ਕਰਬੇ, ਗੀਦੀ ਦਰਤ ਲਖਤ ਹੋਏ ਮਰਤੇ ਮਰਬੇ।
ਇੱਕ ਥਾਂ ਤੇ ਇਕੱਠੇ ਹੋ ਗਏ ਸਾਰੇ ਜਿਹੜੇ ਵੱਡੇ ਵੱਡੇ ਜਰਨੈਲ ਸੀ ਨਾ ਕੁਤਬ ਖਾਨ ਦੇ ਸਮੇਤ, ਉਹ ਸਾਰੇ ਇਕੱਠੇ ਹੋ ਗਏ ਤੇ ਜਿਹੜੇ ਗੀਦੀ ਨੇ ਉਹ ਡਰਦੇ ਨੇ ਮਰਨ ਤੋਂ, ਜਿਨ੍ਹਾਂ ਨੇ ਸੁਣਿਆ ਸੀ ਵੀ ਗੁਰੂ ਦੇ ਤੀਰ ਦਸਾਂ ਦਸਾਂ ਦੀਆਂ ਛਾਤੀਆਂ ਵਿੰਨਦੇ ਨੇ, ਉਹ ਸੁਣ ਸੁਣ ਕੇ ਡਰਦੇ ਨੇ ਖਬਰੇ ਉੱਥੇ ਕੀ ਹੋਵੇਗਾ ਕੀ ਬਣੇਗਾ। ਲੈ ਤਾਂ ਚੱਲੇ ਨੇ, ਨੌਕਰੀਆਂ ਕਰਦੇ ਸੀ ਵਿਚਾਰੇ, ਮਜਬੂਰੀ ਬਸ ਹੋ ਕੇ ਕਈਆਂ ਨੂੰ ਨਾਲ ਆਉਣਾ ਪੈਂਦਾ ਸੀ, ਤਨਖਾਹਾਂ ਜੋ ਲੈਂਦੇ ਸਨ, ਇਸ ਕਰਕੇ ਭਾਵੇਂ ਅੰਦਰੋਂ ਉਹਨਾਂ ਦਾ ਮਨ ਨਹੀਂ ਸੀ ਮੰਨਦਾ। ਜਿਹੜੇ ਗੀਦੀ ਨੇ ਉਹ ਮਨ ਦੇ ਵਿਚ ਡਰ ਰਹੇ ਨੇ, ਸੋਚਦੇ ਨੇ ਪਤਾ ਨੀ ਉੱਥੇ ਕੀ ਹੋਵੇਗਾ ਕੀ ਬਣੇਗਾ।
ਕੀਨਸ ਕਾਲੇ ਖਾਨ ਬਖਾਨ, ਕੁਤਬ ਖਾਨ ਸੁਣ ਤੂੰ ਮਤਵਾਨ।
ਕਾਲੇ ਖਾਂ ਬੋਲਿਆ, ਕਾਲੇ ਖਾਂ ਕਹਿਣ ਲੱਗਾ ਕੁਤਬ ਖਾਨ ਸੂਬੇ ਜਲੰਧਰ ਨੂੰ, ਕਹਿੰਦਾ ਕੁਤਬ ਖਾਂ ਤੂੰ ਬੜਾ ਸਿਆਣਾ, ਤੂੰ ਬੜਾ ਮਤਵਾਨ ਬੁੱਧੀਮਾਨ, ਇਸ ਇਲਾਕੇ ਦਾ ਮੁਖੀਆ ਹੈ।
ਆਗੇ ਜੰਗ ਗੁਰੂ ਬੋ ਕਰੇ, ਘਨ ਉਮਰਾਵ ਸੈਨ ਜੁਤ ਮਰੇ।
ਗੁਰੂ ਨੇ ਪਹਿਲਾਂ ਵੀ ਬੜੇ ਜੰਗ ਲੜੇ ਨੇ ਤੇ ਮੈਂ ਸੁਣਿਆ ਵੀ ਜਿਹੜੇ ਜੰਗ ਗੁਰੂ ਨੇ ਲੜੇ ਨੇ ਉਸ ਜੰਗ ਵਿਚ ਕੋਈ ਜਰਨੈਲ ਜਿਉਂਦਾ ਨਹੀਂ ਮੁੜਿਆ। ਜਿੰਨੇ ਜਰਨੈਲ ਚੜ ਕੇ ਗਏ, ਭਾਵੇਂ ਉਹ ਮੁਖਲਸ ਖਾਂ ਸੀ, ਭਾਵੇਂ ਉਹ ਅਬਦੁਲ ਖਾਨ ਸੀ, ਭਾਵੇਂ ਉਹ ਲੱਲਾ ਬੇਗ ਸੀ, ਕੰਬਰ ਬੇਗ ਸੀ, ਕਾਸਮ ਬੇਗ ਸੀ, ਜਿੰਨੇ ਵੀ ਜਰਨੈਲ ਚੜ ਕੇ ਗਏ ਉਹ ਜਿਉਂਦੇ ਗੁਰੂ ਨੇ ਵਾਪਸ ਨਹੀਂ ਆਉਣ ਦਿੱਤੇ। ਮੈਂ ਐਸਾ ਸੁਣਿਆ ਕਿ ਗੁਰੂ ਬੜਾ ਭਿਆਨਕ ਜੰਗ ਕਰਦਾ ਹੈ।
ਸੋ ਬਿਦ ਹੋਏ ਨਾ ਕਹੋ ਉਪਾਏ,
ਦੁਬਾਰਾ ਨਾ ਇਸ ਤਰ੍ਹਾਂ ਹੋਵੇ ਜਿਵੇਂ ਪਹਿਲਾਂ ਉਨ੍ਹਾਂ ਨੇ ਕਿਸੇ ਜਰਨੈਲ ਨੂੰ ਜਿਉਂਦਾ ਨਹੀਂ ਆਉਣ ਦਿੱਤਾ, ਹੁਣ ਇਸ ਜੰਗ ਵਿਚ ਉਹ ਗੱਲ ਦੁਹਰਾਈ ਨਾ ਜਾਵੇ, ਦੁਬਾਰਾ ਨਾ ਇਸ ਤਰ੍ਹਾਂ ਦਾ ਹੋਵੇ। ਹੇ ਕਾਲੇ, ਹੇ ਕੁਤਬ ਖਾਨ, ਕੋਈ ਇਸ ਤਰ੍ਹਾਂ ਦਾ ਉਪਾਅ ਸੋਚ ਕਿ ਜਿਹਦੇ ਨਾਲ ਆਪਣਾ ਕੋਈ ਨੁਕਸਾਨ ਵੀ ਨਾ ਹੋਵੇ ਤੇ ਆਪਾਂ ਜੰਗ ਵੀ ਜਿੱਤ ਜਾਈਏ।
ਨਿਕਟਰ ਹੈ ਤੂੰ ਜਾਣੈ ਦਾਏ,
ਤੂੰ ਇੱਥੇ ਨੇੜੇ ਰਹਿਣਾ ਗੁਰੂ ਦੇ, ਤੂੰ ਤੋ ਦਾ ਪੇਚ ਤੂੰ ਚੰਗੀ ਤਰ੍ਹਾਂ ਜਾਣਦਾ ਹੋਵੇਗਾ, ਤੈਨੂੰ ਕੋਈ ਦਾ ਪੇਚ ਚੰਗੀ ਤਰ੍ਹਾਂ ਆਉਂਦੇ ਹੋਣਗੇ।
ਕੈਚ ਕੁਤਬ ਜੋ ਦਾ ਗੁਰਬਲੇ, ਤਰਾਸ ਨਾ ਕਰੇ ਲੜੈ ਬਿਦ ਭਲੀ।
ਕੁਤਬ ਖਾਂ ਗੁਰੂ ਸਾਹਿਬ ਦੇ ਬਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਗੁਆਂਢੀ ਜੋ ਸੀ। ਕੁਤਬ ਖਾਂ ਕਹਿੰਦਾ, ਕਾਲੇ ਖਾਂ, ਗੁਰੂ ਹਰਗੋਬਿੰਦ ਸਾਹਿਬ ਬੜਾ ਬਲੀ ਯੋਧਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਯੋਧੇ ਬਲੀ ਨੇ, ਉਹ ਕਿਸੇ ਦਾ ਡਰ ਨਹੀਂ ਮੰਨਦੇ, ਉਹ ਕਿਸੇ ਦਾ ਭੈ ਆਪਣੇ ਹਿਰਦੇ ਵਿਚ ਨਹੀਂ ਮੰਨਦੇ, ਉਹ ਤਾਂ ਭਲੀ ਪ੍ਰਕਾਰ ਨਾਲ ਜੰਗ ਚ ਲੜਨ ਵਾਲੇ ਨੇ। ਜੇ ਤੂੰ ਆਖੇ ਨਾ ਕਿ ਲੜਨ ਤੋਂ ਬਿਨਾਂ ਮੈਂ ਫੜ ਲਵਾਂ ਇਹ ਭੁਲੇਖਾ ਕੱਢ ਦੇ, ਲੜਨ ਤੋਂ ਬਿਨਾਂ ਨਹੀਂ ਉਹ ਪਕੜੇ ਜਾਣ ਵਾਲੇ, ਉਹਨਾਂ ਨਾਲ ਤਾਂ ਲੜਨਾ ਹੀ ਪਏਗਾ। ਤੇ ਗੁਰੂ ਜਦੋਂ ਲੜਦਾ ਉਸ ਵੇਲੇ ਫਿਰ ਗੁਰੂ ਕਮਾਲ ਕਰ ਦਿੰਦਾ, ਫਿਰ ਉਹ ਇਹ ਨਹੀਂ ਵੇਖਦਾ ਕਿ ਸਾਹਮਣੇ ਕਿੰਨੀਆਂ ਫੌਜਾਂ ਖੜੀਆਂ ਨੇ।
ਸਭ ਲਸ਼ਕਰ ਕੋ ਪਾਵੋ ਜ਼ੋਰ, ਮਿਲ ਕੇ ਸੰਗਰ ਕੀ ਜੈ ਕੋਰ।
ਉਹਦਾ ਤਰੀਕਾ ਤਾਂ ਇਹੀ ਹੈ ਕਾਲੇ ਖਾਂ ਜੀ, ਕਿ ਆਪਾਂ ਆਪਣਾ ਸਾਰਾ ਲਸ਼ਕਰ ਲਿਜਾ ਕੇ ਇਕੱਠਾ ਹੀ ਹਮਲਾ ਕਰ ਦੀ, ਇਕੱਠੇ ਹੀ ਹਮਲਾ ਬੋਲ ਦਈਏ, ਤੇ ਇਕੱਠੇ ਹੀ ਹਮਲਾ ਕਰਕੇ ਉਹਨਾਂ ਤੇ ਜ਼ੋਰ ਪਾ ਕੇ ਸੰਗਰ ਕਰੀਏ, ਘੋਰ ਸੰਗਰ ਕਰੀਏ।
ਅਪਰ ਭੇਦ ਮੈਂ ਲਖੋ ਨਾ ਕੋਏ, ਨਹੀਂ ਮੇਲ ਗੁਰਸੋਂ ਕਬ ਹੋਏ।
ਹੋਰ ਮੈਨੂੰ ਕੋਈ ਉਹਨਾਂ ਦਾ ਭੇਤ ਨਹੀਂ ਪਤਾ ਵੀ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ, ਮੇਰਾ ਵੀ ਉਹਨਾਂ ਨਾਲ ਕਦੇ ਮੇਲ ਨਹੀਂ ਹੋਇਆ। ਕੁਤਬ ਖਾਂ ਕਹਿੰਦਾ ਕਿ ਮੈਂ ਵੀ ਉਹਨਾਂ ਨੂੰ ਕੋਈ ਬਹੁਤਾ ਮਿਲਿਆ ਗਿਲਿਆ ਨਹੀਂ ਹੋਇਆ, ਹੋਰ ਉਹਨਾਂ ਦਾ ਕੋਈ ਭੇਤ ਮੈਨੂੰ ਨਹੀਂ ਪਤਾ।
ਕਰਾਮਾਤ ਕਾਮਲ ਜੇ ਹੋਏ ਤੂੰ ਬਸ ਚਲੈ ਨਾ ਹਮਰੋ ਕੋਏ।
ਹਾਂ, ਜੇ ਗੁਰੂ ਕਰਾਮਾਤੀ ਹੋਇਆ, ਕਰਾਮਾਤਾਂ ਵਿਚ ਕਾਮਲ ਹੋਇਆ, ਤੇ ਫਿਰ ਆਪਣਾ ਕੋਈ ਜ਼ੋਰ ਨਹੀਂ ਚੱਲਣ। ਇਹ ਵੀ ਗੱਲ ਨਾਲ ਹੈ, ਜੇ ਗੁਰੂ ਕਰਾਮਾਤੀ ਹੋਇਆ, ਗੁਰੂ ਵਿਚ ਕਰਾਮਾਤ ਦੀ ਕਾਮਲ ਕਰਾਮਾਤ ਹੋਈ, ਤੇ ਫਿਰ ਸਾਡਾ ਕੋਈ ਜ਼ੋਰ, ਸਾਡੀ ਕੋਈ ਤਾਕਤ ਉਹਨਾਂ ਅੱਗੇ ਨਹੀਂ ਚੱਲਣੀ।
ਪੈਂਦਾ ਕਹਿ ਵਹਿਮ ਕਿਆ ਕੀਜੈ।
ਪੈਂਦਾ ਖਾਂ ਬੋਲ ਪਿਆ ਕੋਲੋਂ, ਕਹਿੰਦਾ ਕੁਤਬ ਖਾਂ ਜੀ, ਕਾਲੇ ਖਾਂ ਜੀ, ਵਹਿਮ ਕਾਹਦਾ ਕਰਦੇ ਹੋ ਤੁਸੀਂ, ਆਪਣੇ ਮਨ ਚ ਕਾਹਦਾ ਭਰਮ ਕਰ ਰਹੇ ਹੋ।
ਮੈਂ ਗੁਰ ਪਕਣੋ ਦੇਖਣ ਕੀਜੈ।
ਤੁਸੀਂ ਤਾਂ ਖਲੋ ਕੇ ਵੇਖਣਾ, ਗੁਰੂ ਨੂੰ ਤਾਂ ਮੈਂ ਹੀ ਫੜਨਾ। ਕਹਿੰਦਾ ਗੁਰੂ ਨੂੰ ਤਾਂ ਮੈਂ ਹੀ ਪਕੜਨਾ, ਤੁਸੀਂ ਤਾਂ ਖਲੋ ਕੇ ਬਸ ਵੇਖਣਾ ਹੀ ਹੈ।
ਕਰਾਮਾਤ ਕਾਮਲ ਜੇ ਕੋ ਸਭ ਚਿਤ ਕੋ ਮਾਲਕ ਹੋਏ ਲੋ।
ਜੇ ਗੁਰੂ ਕਰਾਮਾਤੀ ਵੀ ਹੁੰਦਾ ਤੇ ਉਹ ਸਾਰੇ ਹਿੰਦੁਸਤਾਨ ਦਾ ਮਾਲਕ ਨਾ ਬਣ ਜਾਂਦਾ, ਉਹ ਹਿੰਦੁਸਤਾਨ ਦੇ ਤਖਤ ਦਾ ਮਾਲਕ ਨਾ ਬਣ ਜਾਂਦਾ। ਜੇ ਗੁਰੂ ਕਰਾਮਾਤੀ ਵੀ ਹੁੰਦਾ, ਕਰਾਮਾਤ ਕੋਈ ਨੀ, ਇਹ ਤਾਂ ਲੋਕਾਂ ਨੇ ਉਡਾਈਆਂ ਹੋਈਆਂ ਨੇ ਗੱਲਾਂ। ਜੇ ਗੁਰੂ ਸਾਹਿਬ ਕਰਾਮਾਤੀ ਹੁੰਦੇ ਤੇ ਉਹ ਸਾਰੇ ਜਗਤ ਦੇ ਮਾਲਕ ਬਣ ਜਾਂਦੇ।
ਕਹਿ ਖਾਲੇ ਕਾਲੇ ਖਾ ਨਿਸ਼ਚੈ ਹੈ ਤੌਲਨ ਕੋ ਭੇਦ ਜੇ ਲੈ।
ਕਾਲੇ ਖਾਂ ਬੋਲਿਆ, ਕਹਿਣ ਲੱਗਾ ਪੈਂਦੇ ਖਾਂ, ਤੇਰੀਆਂ ਗੱਲਾਂ ਤੇ ਸਾਨੂੰ ਨਿਸ਼ਚਾ ਤਾਂ ਹੈ, ਪਰ ਫਿਰ ਵੀ ਲੜਨ ਵਿਚ ਭੇਦ ਜਾਣਨਾ ਜ਼ਰੂਰੀ ਹੁੰਦਾ।
ਸੋ ਆਛੋ ਰਿਪਤੇ ਜੋ ਪਾਵੈ ਗੱਪ ਲੋਏ ਹਾਰ ਸੋ ਜਾਵੈ।
ਜੇ ਦੁਸ਼ਮਣ ਦਾ ਭੇਦ ਪਹਿਲਾਂ ਚੰਗੀ ਤਰ੍ਹਾਂ ਪਤਾ ਲੱਗ ਜੇ ਤੇ ਫਿਰ ਹਾਰ ਨਹੀਂ ਹੁੰਦੀ, ਤੇ ਜੇ ਦੁਸ਼ਮਣ ਦਾ ਭੇਦ ਨਾ ਪਤਾ ਹੋਵੇ ਤੇ ਫਿਰ ਕਈ ਵਾਰੀ ਗਾਫਲ ਹੋ ਕੇ ਮਰਨਾ ਪੈਂਦਾ ਜੰਗ ਦੇ ਮੈਦਾਨ ਵਿਚ।
ਦਾਲ ਕਾਵ ਜੇ ਜਾਣੈ ਨਾਹੀ ਤਿਨਕੀ ਫਤਿਹ ਨਹਿਰਨ ਮਾਈ।
ਜਿਹੜਾ ਬੰਦਾ ਦਾਵ ਘਾਵ ਨਹੀਂ ਕਰਨਾ ਜਾਣਦਾ, ਜਿਹਨੂੰ ਇਹ ਨਹੀਂ ਪਤਾ ਕਿ ਕਿਹੜਾ ਦਾ ਖੇਡਣਾ ਕਿਹੜਾ ਘਾਵ ਕਰਨਾ, ਉਸ ਬੰਦੇ ਦੀ ਕਦੇ ਵੀ ਜੰਗ ਦੇ ਮੈਦਾਨ ਚ ਫਤਿਹ ਨਹੀਂ ਹੁੰਦੀ।
ਰਿਪ ਕੋ ਬਲ ਬਲ ਦੁਰਗ ਸਾਕੋਸ਼।
ਕਹਿੰਦੇ ਦੁਸ਼ਮਣ ਦਾ ਬਲ ਵੇਖ ਲੈਣਾ ਚਾਹੀਦਾ ਕਿ ਦੁਸ਼ਮਣ ਚ ਕਿੰਨੀ ਕੁ ਤਾਕਤ ਹੈ, ਫਿਰ ਵੇਖਣਾ ਚਾਹੀਦਾ ਕਿ ਦੁਸ਼ਮਣ ਕੋਲ ਫੌਜ ਕਿੰਨੀ ਕੁ ਹੈ, ਫਿਰ ਇਹ ਵੀ ਵੇਖਣਾ ਚਾਹੀਦਾ ਕਿ ਦੁਸ਼ਮਣ ਕੋਲ ਜਿਹੜਾ ਕਿਲਾ ਹੈ ਉਹ ਕਿਲਾ ਕਿੱਡਾ ਕੁ ਮਜ਼ਬੂਤ ਹੈ ਲੜਨ ਵਾਸਤੇ, ਫਿਰ ਦੁਸ਼ਮਣ ਕੋਲ ਖਜ਼ਾਨਾ ਕਿੰਨਾ ਕੁ ਹੈ, ਇਹ ਸਾਰਾ ਕੁਝ ਲੜਨ ਤੋਂ ਪਹਿਲਾਂ ਵੇਖ ਲੈਣਾ ਚਾਹੀਦਾ।
ਸਖਾ ਸਹਾਇਕ ਜਾਏ ਭਰੋਸ।
ਦੁਸ਼ਮਣ ਦਾ ਸਖਾ ਕੌਣ ਹੈ ਜਿਹੜਾ ਉਹਦੀ ਸਹਾਇਤਾ ਕਰ ਸਕਦਾ, ਦੁਸ਼ਮਣ ਦੀ ਮਦਦ ਕਰਨ ਵਾਲਾ ਮਦਦਗਾਰ ਕੌਣ ਹੈ, ਇਹ ਵੀ ਵੇਖ ਲੈਣਾ ਚਾਹੀਦਾ।
ਲਖਵੇ ਉਚਿਤ ਹੈ ਸੇ ਸਾਰੇ।
ਜਿਹੜੇ ਸਾਰੇ ਕਾਰਨ ਨੇ ਇਹ ਲਖਣ ਯੋਗ ਨੇ, ਪਹਿਲਾਂ ਚੰਗੀ ਤਰ੍ਹਾਂ ਜਾਣਨੇ ਚਾਹੀਦੇ ਹਨ।
ਔਰ ਆਪਣੇ ਹਿਤ ਵਿਚ ਹਿਰ ਵਿਚਾਰੇ।
ਪਹਿਲਾਂ ਦੁਸ਼ਮਣ ਵੱਲ ਵੇਖਣਾ, ਫਿਰ ਆਪਣੀ ਫੌਜ ਵੱਲ ਵੇਖਣਾ ਕਿ ਸਾਡੇ ਕੋਲ ਕਿੰਨੀ ਕੁ ਤਾਕਤ ਹੈ, ਦੁਸ਼ਮਣ ਦੇ ਬਰਾਬਰ ਹੈ ਜਾਂ ਉਹਦੇ ਤੋਂ ਵੱਧ ਤਾਕਤ ਹੈ ਸਾਡੇ ਕੋਲ। ਪਹਿਲਾਂ ਦੁਸ਼ਮਣ ਦੀ ਤਾਕਤ ਵੇਖ ਕੇ ਫਿਰ ਆਪਣੀ ਤਾਕਤ ਵੱਲ ਵੇਖਣਾ।
ਅਦਕ ਸ਼ਤਰੂ ਮੈਂ ਜਾਣੈ ਜੋਏ।
ਫਿਰ ਆਪਣੀ ਫੌਜ ਵਿਚ ਵੇਖਣਾ ਕਿ ਸਾਡੀ ਫੌਜ ਵਿਚ ਜਿਹੜਾ ਗੁਰੂ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ, ਦੁਸ਼ਮਣ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਵੇਖਣਾ।
ਦੇਖੋ ਯਤਨ ਕਰੈ ਵਿਦ ਸੋਏ।
ਫਿਰ ਓਹੋ ਜਿਹਾ ਯਤਨ ਕਰਨਾ, ਤਿਸ ਦਾ ਯਤਨ ਕਰਨਾ ਇਹੀ ਬੁੱਧੀਮਾਨੀ ਹੈ।
ਯਾ ਤੇ ਗਰਭ ਬਾਤ ਕੋ ਤਿਆਗ ਕਰੋ ਵਿਚਾਰ ਨੀਤ ਮਗ ਲਾਗ।
ਕਹਿੰਦੇ ਖਾਂ ਜੀ, ਇਸ ਕਰਕੇ ਗੱਲਾਂ ਦਾ ਕੜਾਹ ਬਣਾਉਣਾ ਛੱਡ ਦਿਓ, ਇਹ ਹੰਕਾਰ ਤਿਆਗ ਦਿਓ, ਏਦਾਂ ਨੀ ਗੱਲ ਬਣਨੀ, ਨੀਤ ਵੀ ਵੇਖਣੀ ਹੈ, ਨੀਤੀ ਵੀ ਵੇਖਣੀ ਹੈ। ਆਪਾਂ ਬਿਨਾਂ ਦਿੱਤੀ ਤੂੰ ਇਹ ਥੋੜੀ ਵੀ ਫੌਜ ਲੈ ਜਾਈਏ, ਜਾਂਦਿਆਂ ਮਰਵਾ ਦਈਏ, ਆਪਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨੀਤੀ ਦੀ ਵਿਚਾਰ ਵੀ ਕਰਨੀ ਪਏਗੀ।
ਅਨਵਰ ਕੋ ਅਬ ਭੇਜਨ ਕੀਜੈ,
ਇਹਨਾਂ ਕਰੀਏ ਵੀ ਆਪਾਂ ਪਹਿਲਾਂ ਗੁਰੂ ਦੀ ਫੌਜ ਦਾ ਜਾਇਜ਼ਾ ਲੈ ਲਈਏ ਵੀ ਕਿੰਨੀ ਕੁ ਫੌਜ ਹੈ। ਉਹਦੇ ਵਾਸਤੇ ਆਪਾਂ ਅਨਵਰ ਖਾਂ ਨੂੰ, ਜਿਹੜਾ ਸਾਡਾ ਖੋਜਾ ਅਨਵਰ ਹੈ, ਇਹਨੂੰ ਦੂਤ ਬਣਾ ਕੇ ਗੁਰੂ ਕੋਲ ਭੇਜਦੇ ਆ।
ਆਏ ਲੜਨ ਭੇਦ ਨੈ ਦੀਜੈ,
ਜਾਵੇ ਉੱਥੇ ਗੁਰੂ ਕੋਲ, ਪਰ ਇਹ ਨਾ ਦੱਸੇ ਕਿ ਅਸੀਂ ਲੜਨ ਆਏ ਆ। ਇਹਨੂੰ ਭੇਜ ਦਈਏ ਗੁਰੂ ਕੋਲ ਦੂਤ ਬਣਾ ਕੇ, ਪਰ ਇਹ ਨਾ ਕਹਿ ਕੇ ਭੇਜੀਏ ਕਿ ਅਸੀਂ ਲੜਨ ਆਏ ਆ।
ਪਰਖੈ ਗੁਰ ਕੀ ਸਗਰੀ ਬਾਤ,
ਜਾ ਕੇ ਗੁਰੂ ਦੀ ਸਾਰੀ ਗੱਲ ਪਰਖੇਗਾ ਖੋਜਾ ਅਨਵਰ, ਇਹ ਚੰਗੀ ਤਰ੍ਹਾਂ ਜਾ ਕੇ ਵੇਖੇਗਾ ਗੁਰੂ ਚ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਬਲ ਹੈ।
ਦਲ ਬਲ ਆਦ ਪਾਏ ਹੈ ਘਾਤ,
ਗੁਰੂ ਦੇ ਦਲ ਬਲ ਦਾ ਸਾਰਾ ਘਾਤ ਪਾ ਕਰਕੇ
ਇਸ ਆਏ ਤੇ ਪੁਨਰਣ ਮੰਨੈ,
ਵਾਪਸ ਆਏਗਾ ਗੁਰੂ ਦੀ ਖਬਰ ਲੈ ਕੇ, ਫਿਰ ਆਪਾਂ ਜੰਗ ਕਰਾਂਗੇ, ਫਿਰ ਆਪਾਂ ਲੜਾਈ ਕਰਾਂਗੇ।
ਖੜਗ ਖਰਨ ਤੇ ਕਰ ਖੰਡ ਖੰਡ,
ਤੇਗਾਂ ਨਾਲ ਖੰਡ ਖੰਡ ਕਰਾਂਗੇ ਆਪਾਂ, ਟੁਕੜੇ ਟੁਕੜੇ ਕਰਾਂਗੇ।
ਦੋਏਰਾ ਖੋਜਿਆ ਅਨਵਰ ਖਾਨ ਸੁਨ ਕੀਨ ਸਰਾਹਨ ਬਾਤ,
ਅਨਵਰ ਖਾਨ ਨੇ ਜਦੋਂ ਇਹ ਗੱਲ ਸੁਣੀ ਕਿ ਮੈਨੂੰ ਭੇਜਣਾ ਚਾਹੁੰਦੇ ਨੇ ਕਿ ਮੈਂ ਜਾ ਕੇ ਗੁਰੂ ਜੀ ਦੀ ਸਾਰੀ ਸਾਰ ਸੰਭਾਲ ਲੈ ਕੇ ਆਵਾਂ, ਵੇਖਾਂ ਉਨ੍ਹਾਂ ਚ ਕਿੰਨੀ ਕੁ ਤਾਕਤ ਤਾਣ ਹੈ, ਉਹ ਸੁਣ ਕੇ ਬੜਾ ਖੁਸ਼ ਹੋਇਆ ਤੇ ਇਨ੍ਹਾਂ ਦੀ ਸਲਾਹਾ ਕਰਨ ਲੱਗਾ।
ਇਵੀ ਆਛੀ ਕਰਨ ਜਾਣ ਲੀਜੀਏ ਘਾਤ,
ਕਾਲੇ ਖਾਂ ਜੀ ਬੜੀ ਸੋਹਣੀ ਵਿਚਾਰ ਕੀਤੀ ਹੈ ਤੁਸੀਂ, ਏਦਾਂ ਹੀ ਕਰਨਾ ਚਾਹੀਦਾ, ਮੈਨੂੰ ਜਾ ਕੇ ਵੇਖ ਲੈਣਾ ਚਾਹੀਦਾ ਕਿ ਗੁਰੂ ਕੋਲ ਕਿੰਨੀ ਕੁ ਫੌਜ ਹੈ।
ਅਸਮਸਲਤ ਨਿਸ਼ਚੈ ਕਰੇ ਕਾਲੇ ਖਾਂ ਉਮਰਾਵ,
ਕਾਲੇ ਖਾਂ ਉਮਰਾਵ ਨੇ ਇਸ ਤਰ੍ਹਾਂ ਦੀ ਮਸਲਤ ਕੀਤੀ, ਇਸ ਤਰ੍ਹਾਂ ਦੀ ਸਲਾਹ ਕੀਤੀ ਹੈ।
ਭਇਓ ਤਿਆਰ ਤਵ ਚਲਨ ਕੋ ਅਨਵਰ ਜਾ ਕੋ ਨਾਵ,
ਅਨਵਰ ਖਾਂ ਇਹ ਤਿਆਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣ ਵਾਸਤੇ, ਉਥੇ ਜਾ ਕੇ ਵੇਖਣ ਵਾਸਤੇ, ਸਾਰਾ ਜਾਇਜ਼ਾ ਲੈਣ ਵਾਸਤੇ, ਇਨ੍ਹਾਂ ਕੋਲ ਕਿੰਨਾ ਕੁ ਬਲ ਹੈ, ਇਨ੍ਹਾਂ ਕੋਲ ਫੌਜ ਕਿੰਨੀ ਕੁ ਹੈ, ਤਾਕਤ ਕਿੰਨੀ ਕੁ ਹੈ, ਕੌਣ ਇਨ੍ਹਾਂ ਦੀ ਮਦਦ ਕਰ ਰਿਹਾ, ਸਾਰਾ ਜਾਇਜ਼ਾ ਲੈਣ ਵਾਸਤੇ ਉਸ ਵੇਲੇ ਖੋਜਾ ਅਨਵਰ ਖਾਂ ਚੱਲਿਆ। ਤੇ ਜਿਵੇਂ ਸਤਿਗੁਰਾਂ ਕੋਲ ਆ ਰਿਹਾ, ਇਧਰ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਅੱਗੋਂ ਜੰਗੀ ਤਿਆਰੀਆਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।